दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास इथों तक पहुंच चुका है कि पैंदे खां ने अपनी लड़की दा विआह कर दिता है छोटे मीर पिंड दे इक पठान दे नाल जिसका नाम आसमान खान है। घर जवाई बना के उसनू रख लिया है जिस तरह के अपने पुत्र की पालना करते ने पैदे खां ते उसकी घरवाली। इस तरीके दे नाल कवि जी लिख रहे सन कि अपने जवाई की भी सेवा करते ने। ग्रंथाकार भाई संतोख सिंह जी कह रहे सन कि जिन्निया भी कीमती चीजा होंदिया ने जिहड़ियां के पैंदे खां नूं सतगुरु हरगोबिंद सच्चे पातशाह जी बख्शदे ने ओह अपने जवाई नूं आण के पैंदे खां दे दिंदा। इस तरीके दे नाल हो रहा सी। कल इत्थों तक कथा पहुंची सी, अज इत्थों अगे मैं प्रारंभ करदा। तिम पैंदे खां की दारा बहु करत रहत नित प्यारा। ग्रंथाकार भाई संतोख सिंह जी लिखते ने कि जिस तरह पैंदे खां प्यार करता है अपने जवाई नूं इसे तरीके दे नाल पैंदे खां दी घरवाली भी बहुत ज्यादा उहदे नाल प्यार करदी। कर भोजन स्वादल नाना अचवाए अपने पाना। पैंदे खां दी घरवाली अनेकां प्रकार दे स्वादमई जिहड़े भोजन ने ਉਹ ਬਣਾ ਕੇ ਆਪਣੇ ਜਵਾਈ ਨੂੰ ਆਪਣੇ ਹੱਥਾਂ ਦੇ ਨਾਲ ਖਵਾਉਂਦੀ। ਇਮ ਬੀਤਿਓ ਕੇ ਤੱਕ ਕਾਲਾ ਮਿਲ ਭੋਗ ਆਨੰਦ ਬਿਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਬਹੁਤਾ ਸਾਰਾ ਸਮਾਂ ਬਤੀਤ ਹੋ ਗਿਆ, ਮਿਲ ਕੇ ਅਨੇਕਾਂ ਪ੍ਰਕਾਰ ਦੇ ਜਿਹੜੇ ਆਨੰਦ ਨੇ ਉਹਨਾਂ ਨੂੰ ਆਸਮਾਨ ਖਾਣ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਭੋਗਦਾ ਰਿਹਾ, ਮਾਣਦਾ ਰਿਹਾ। ਸ੍ਰੀ ਗੁਰੂ ਬਿਲਾਸ ਤਰੰਤੇ ਚੜ ਜਾਤ ਅਖੇਰ ਕਰਨ ਤੇ। ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅਨੇਕਾਂ ਪ੍ਰਕਾਰ ਦੇ ਕੌਤਕ ਵਿਲਾਸ ਕਰਦੇ ਨੇ, ਸ਼ਿਕਾਰ ਖੇਡਣ ਦੇ ਵਾਸਤੇ ਜੰਗਲ 'ਚ ਜਾਂਦੇ ਨੇ। ਗਨ ਜੀਵਨ ਜਗਤ ਉਧਾਰ ਵਿਚਰਨ ਤੇ ਵਹਿਰ ਪ੍ਰਹਾਰ। ਜੰਗਲ ਦੇ ਵਿੱਚ ਫਿਰ ਤੁਰ ਕੇ ਜੰਗਲੀ ਜੀਵਾਂ ਦਾ ਨਾਸ ਕਰਦੇ ਨੇ, ਮਾਨੋ ਕਿ ਉਹਨਾਂ ਨੂੰ ਉਸ ਜੂਣ ਤੋਂ ਛੁਟਕਾਰਾ ਦਿੰਦੇ ਨੇ, ਉਹਨਾਂ ਦਾ ਉਧਾਰ ਕਰਦੇ ਨੇ। ਬਹੁ ਸਿੱਖਣ ਦੇ ਉਪਦੇਸ਼ਾ ਕਿਹ ਕਾਟਤ ਜਗਤ ਕਲੇਸ਼ਾ। ਬਹੁਤਿਆਂ ਸਾਰਿਆਂ ਸਿੱਖਾਂ ਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰਦੇ ਨੇ, ਜਗਤ ਦੇ ਜਿਹੜੇ ਕਲੇਸ਼ ਨੇ ਉਹਨਾਂ ਦੇ ਕੱਟ ਦਿੰਦੇ ਨੇ। ਬੜ ਤ੍ਰਿਪਤ ਪਾਏ ਰਿਪ ਮਾਰੇ ਜਸ ਦਸ ਦਿਸ਼ ਅਧਿਕ ਬਿਥਾਰੇ। ਵੱਡ ਤ੍ਰਿਪਤ ਭਏ ਰਿਪ ਮਾਰੇ, ਵੈਰੀਆਂ ਨੂੰ ਮਾਰ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਤ੍ਰਿਪਤ ਹੋਏ ਨੇ। ਜਿਹੜਾ ਆਪਣਾ ਜਸ ਹੈ ਉਹਨੂੰ ਦਸੇ ਹੀ ਦਿਸ਼ਾ ਦੇ ਵਿੱਚ ਪਸਾਰ ਦਿੱਤਾ ਹੈ। ਬੜ ਮੁਗਲ ਮਾਰ ਗੁਰ ਸੂਰਾ, ਨਿਜ ਦਾਸ ਕਾਮਨਾ ਪੂਰਾ। ਕਵੀ ਜੀ ਲਿਖਦੇ ਨੇ ਕਿ ਮੁਗਲਾਂ ਵੱਡਿਆਂ ਨੂੰ ਮਾਰਨ ਵਾਲਾ ਗੁਰੂ ਹਰਗੋਬਿੰਦ ਵੱਡਾ ਸੂਰਮਾ ਹੈ, ਆਪਣੇ ਦਾਸਾਂ ਦੀਆਂ ਕਾਮਨਾਵਾਂ ਨੂੰ ਪੂਰਨ ਕਰਨ ਵਾਲਾ। ਪਰ ਵਿਰਤ ਪੰਥ ਮੈਂ ਤੈਸੇ, ਨਿਰਬਿਰਤ ਬਿਖੈ ਰਹੇ ਜੈਸੇ। ਪ੍ਰਵਿਰਤੀ ਮਾਰਗ ਦੇ ਵਿੱਚ ਇਵੇਂ ਰਹਿੰਦੇ ਹਨ ਜਿਵੇਂ ਨਿਵਿਰਤੀ ਦੇ ਵਿੱਚ ਰਹਿੰਦੇ ਹਨ, ਭਾਵ ਕਿ ਦੋਹੀ ਪਾਸੇ ਪੂਰਨ ਹਨ, ਰਾਜ ਤੇ ਯੋਗ ਦੋਹਾਂ ਦੇ ਵਿੱਚ ਪੂਰਨ ਪਦ ਦੇ ਉੱਤੇ ਸਤਿਗੁਰੂ ਜੀ ਨੇ। ਕਵੀ ਜੀ ਲਿਖਦੇ ਨੇ ਕਿ ਸ੍ਰੀ ਨਾਨਕ ਅੰਗਦ ਚੰਦਨ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਔਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਚੰਦਰਮਾ ਵਰਗੇ ਸਨ ਉਹਨਾਂ ਵਰਗੇ ਨੇ। ਸ੍ਰੀ ਅਮਰਦਾਸ ਸੁਖ ਕੰਦਨ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਵੇਂ ਸੁਖਾਂ ਦੇ ਮੂਲ ਸਨ, ਉਸੇ ਤਰ੍ਹਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ। ਗੁਰ ਰਾਮਦਾਸ ਗੁਣ ਖਾਣੇ, ਜਿਸ ਤਰ੍ਹਾਂ ਗੁਣਾਂ ਦੀ ਖਾਣ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਨ, ਇਸੇ ਤਰ੍ਹਾਂ ਦੇ ਹਨ ਹਰਗੋਬਿੰਦ ਜੀ। ਸ੍ਰੀ ਅਰਜਨ ਜਿਮ ਬ੍ਰਹਮ ਗਿਆਨੀ, ਜਿਸ ਤਰ੍ਹਾਂ ਦੇ ਬ੍ਰਹਮ ਗਿਆਨੀ ਸਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਇਹ ਇਸੇ ਤਰ੍ਹਾਂ ਦੇ ਨੇ। ਤਿਮ ਸ੍ਰੀ ਹਰ ਗੋਬਿੰਦ ਬੀਰਾ, ਔਰ ਨਿਸ਼ਚਾ ਤਥਾ ਗਹੀਰਾ। ਕਵੀ ਜੀ ਲਿਖਦੇ ਨੇ ਕਿ ਇਸੇ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡੇ ਸੂਰਮੇ ਨੇ, ਔਰ ਉਹਨਾਂ ਦਾ ਜਿਹੜਾ ਨਿਸ਼ਚਾ ਹੈ ਨਾ ਉਹ ਬੜਾ ਗਹੀਰ ਹੈ, ਬੜਾ ਗਹਿਰਾ ਹੈ। ਜਿਮ ਪੰਚੋ ਸ਼ਾਤ ਸਰੂਪ, ਤਿਮ ਖਸ਼ਟਮ ਭਏ ਅਨੂਪੰ। ਕਵੀ ਜੀ ਲਿਖਦੇ ਨੇ ਕਿ ਜਿਵੇਂ ਪੰਜੇ ਹੀ ਗੁਰੂ ਸਾਹਿਬਾਨ ਸ਼ਾਂਤੀ ਦਾ ਸਰੂਪ ਸਨ, ਉਹਨਾਂ ਵਾਲੇ ਸਾਰੇ ਗੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿੱਚ ਮੌਜੂਦ ਹਨ। ਪਰ ਤਿਮ ਖਸ਼ਟਮ ਭਏ ਅਨੂਪੰ, ਪਰ ਦੂਸਰੀ ਤਰਫ ਜਿਹੜੇ ਛੇਵੇਂ ਸਤਿਗੁਰੂ ਜੀ ਨੇ ਉਹ ਇਹਨਾਂ ਤੋਂ ਵੱਖਰੇ ਵੀ ਨੇ। ਪਰ ਵਿਰਤ ਰਾਖ ਬੋ ਦਲ ਕੋ, ਪਟ ਕਰਨ ਬਟੋਰਨ ਬਲ ਕੋ। ਪੰਜੇ ਸਤਿਗੁਰੂ ਸਾਹਿਬਾਨਾਂ ਦੇ ਵਿੱਚ ਸਿਰਫ ਨਿਵਿਰਤੀ ਦਾ ਮਾਰਗ ਸੀ, ਪਰ ਕਵੀ ਜੀ ਲਿਖਦੇ ਨੇ ਕਿ ਇਹਨਾਂ ਦੇ ਵਿੱਚ ਪ੍ਰਵਿਰਤੀ ਦਾ ਰਸਤਾ ਵੀ ਹੈ। ਕਿਸ ਤਰ੍ਹਾਂ ਦਾ ਪ੍ਰਵਿਰਤੀ ਦਾ ਰਸਤਾ ਹੈ ਉਸ ਦੇ ਬਾਰੇ ਗੱਲ ਕਰਦੇ ਨੇ। ਰਾਖ ਬੋ ਦਲ ਕੋ, ਫੌਜ ਰੱਖਣੀ, ਪਟ ਕਰਨ ਬਟੋਰਨ ਬਲ ਕੋ, ਆਪਣੇ ਬਲ ਦੇ ਨਾਲ ਸੂਰਮਿਆਂ ਨੂੰ ਇਕੱਠਾ ਕਰਨਾ, ਇਹ ਸਾਰੇ ਪ੍ਰਵਿਰਤੀ ਦੇ ਰਸਤੇ ਨੇ। ਤੁਰ ਕੇਸ਼ਰ ਸੋ ਬੜ ਚੇਰਾ, ਨਿਤ ਕਰਨ ਅਖੇਰ ਬਖੇਰਾ। ਮੌਕੇ ਦੇ ਬਾਦਸ਼ਾਹ ਦੇ ਨਾਲ ਵੱਡਾ ਝਗੜਾ ਪਾ ਕੇ ਰੱਖਣਾ, ਉਹਦੇ ਫੌਜ ਦੇ ਨਾਲ ਜੰਗ ਕਰਨੇ, ਇਹ ਇਸ ਤਰ੍ਹਾਂ ਦੀ ਉਤਲ ਪੁਤਲ ਕਰਨੀ, ਇਹ ਸਾਰੀ ਪ੍ਰਵਿਰਤੀ ਦੀ ਹੈ। ਰਿਪ ਹੱਥ ਸੰਗ ਰਾਮ ਮਚਾਏ, ਪੁਰਸ਼ਾਰਥ ਕਰੇ ਕਰਾਏ। ਵੱਡਾ ਸੰਗਰਾਮ ਲੜ ਕੇ ਜੰਗ ਕਰਕੇ ਵੈਰੀਆਂ ਨੂੰ ਮਾਰਿਆ, ਵੱਡਾ ਪੁਰਸ਼ਾਰਥ ਪਰਾਕਰਮ ਕਰਕੇ ਵਿਖਾਇਆ ਔਰ ਦੂਸਰੇ ਆਪਣਿਆਂ ਸਿੱਖਾਂ ਤੋਂ ਕਰਵਾਇਆ, ਇਹ ਸਾਰਾ ਪ੍ਰਵਿਰਤੀ ਮਾਰਗ ਹੈ। ਪਰ ਨਿਸ਼ਚਾ ਗਿਆਨ ਮਹਾਨਾ, ਸਭ ਹਿਨ ਕੈ ਇੱਕ ਸਮਾਨਾ। ਪਰ ਦੂਸਰਾ ਰਸਤਾ ਹੈ ਨਿਵਿਰਤੀ ਦਾ। ਕਹਿੰਦੇ ਨੇ ਕਿ ਗਿਆਨ ਦੇ ਵਿੱਚ ਮਹਾਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਨਿਸ਼ਚਾ ਸੀ, ਜਿਸ ਤਰ੍ਹਾਂ ਕਿ ਪਹਿਲੇ ਸਤਿਗੁਰੂ ਸਾਹਿਬਾਨ ਦਾ ਨਿਸ਼ਚਾ ਸੀ, ਪ੍ਰਤੀਤ ਸੀ। ਇਮ ਕੇਤਕ ਸਮਾਂ ਬਿਤਾਇਓ, ਸ਼ੁਭ ਮਾਘ ਮਾਸ ਤਬ ਆਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰ੍ਹਾਂ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ, ਆਖਰਕਾਰ ਚੰਗਾ ਮਾਘ ਦਾ ਮਹੀਨਾ ਆ ਗਿਆ। ਪਿਖ ਲਾਲ ਚਾਂਦ ਮਨ ਆਨੀ, ਨਿਜ ਦਾਰਾ ਸੰਗ ਬਖਾਨੀ। ਲਾਲ ਚੰਦ ਨੇ ਮਨ ਦੇ ਵਿੱਚ ਵਿਚਾਰ ਵਿਚਾਰੀ ਹੈ ਤੇ ਆਪਣੀ ਘਰਵਾਲੀ ਦੇ ਨਾਲ ਉਹਨੇ ਫਿਰ ਆਖਿਆ, ਨਿਜ ਤਨ ਜਾ ਗੁਜਰੀ ਕੇਰਾ, ਹੈ ਬਿਆਨ ਸਮਾਂ ਅਛੇਰਾ। ਲਾਲ ਚੰਦ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਆਪਣੀ ਜਿਹੜੀ ਲੜਕੀ ਗੁਜਰੀ ਹੈ ਉਹਦਾ ਵਿਆਹਣ ਦਾ ਸਮਾਂ ਜਿਹੜਾ ਹੈ ਨਾ ਉਹ ਚੰਗਾ ਹੈ, ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਹੈ ਕਿ ਲਾਲ ਚੰਦ ਨੇ ਆਪਣੀ ਗੁਜਰੀ ਨਾਂ ਦੀ ਪੁੱਤਰੀ ਦਾ ਰਿਸ਼ਤਾ ਤੇਗ ਬਹਾਦਰ ਜੀ ਦੇ ਨਾਲ ਕਰ ਦਿੱਤਾ ਹੋਇਆ। ਸਗਾਈ ਪਹਿਲਾਂ ਹੋ ਚੁੱਕੀ ਹੈ, ਹੁਣ ਵਿਆਹ ਦੇ ਬਾਰੇ ਸੋਚਦੇ ਨੇ। ਕਰ ਦੀ ਜੈ ਉਹ ਅਭਿਲਾਖਾ, ਸੁਣ ਬਿਸ਼ਨ ਕੋਇਰ ਬਚ ਪਾਖਾ। ਲਾਲ ਚੰਦ ਜੀ ਗੁਜਰੀ ਜੀ ਦੇ ਪਿਤਾ ਨੇ, ਉਹਨਾਂ ਦੀ ਮਾਤਾ ਦਾ ਨਾਮ ਬਿਸ਼ਨ ਕੋਇਰ ਹੈ। ਲਾਲ ਚੰਦ ਨੇ ਆਪਣੀ ਘਰਵਾਲੀ ਬਿਸ਼ਨ ਕੋਇਰ ਦੇ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਮੇਰਾ ਜੀ ਕਰਦਾ ਹੈ ਵਿਆਹ ਦੇ ਦਈਏ ਆਪਣੀ ਪੁੱਤਰੀ ਦਾ, ਤੇਰੇ ਮਨ ਦੀ ਕੀ ਖਾਹਿਸ਼ ਹੈ। ਇਹ ਤੋਹੇ ਮਨੋਰਥ ਆਛਾ, ਮਾਮੀ ਔਰ ਮੈਂ ਦੀਰਗ ਬਾਂਛਾ। ਬਿਸ਼ਨ ਕੋਇਰ ਨੇ ਆਖਿਆ ਹੈ ਕਿ ਪਤੀ ਜੀ, ਤੁਸੀਂ ਜਿਹੜਾ ਮਨੋਰਥ ਕੀਤਾ ਹੈ ਨਾ, ਇਹ ਬਿਲਕੁਲ ਚੰਗਾ ਹੈ, ਮੇਰੇ ਵੀ ਮਨ ਦੀ ਇਹੀ ਲਾਲਸਾ ਹੈ। ਕਰਦੇ ਹੋ ਬਿਲੰਬ ਨ ਕੀਜੈ, ਲਿਖ ਸਾਹਾ ਗੁਰ ਕੋ ਦੀਜੈ। ਕਹਿੰਦੀ ਹੈ ਕਿ ਚੰਗੇ ਕੰਮ ਦੇ ਵਿੱਚ ਦੇਰੀ ਲਾਉਣੀ ਨਹੀਂ ਚਾਹੀਦੀ, ਇਸ ਕਰਕੇ ਹੁਣੇ ਹੀ ਸਾਹੀ ਚਿੱਠੀ ਨੂੰ ਲਿਖਿਆ ਜਾਵੇ ਤੇ ਸਤਿਗੁਰਾਂ ਦੇ ਵੱਲ ਚਿੱਠੀ ਭੇਜੀ ਜਾਵੇ। ਕਰ ਮਸਲਤ ਬਿਪਰ ਬੁਲਾਇਓ, ਕਹਿ ਸਾਹਾ ਤਬੈ ਸੁਦਾਇਓ। ਇੱਕ ਦੂਜੇ ਦੇ ਨਾਲ ਸਲਾਹ ਕਰਕੇ ਦੋਵਾਂ ਜੀਆਂ ਨੇ ਫਿਰ ਪੰਡਿਤ ਨੂੰ ਕੋਲ ਬੁਲਾਇਆ ਹੈ ਤੇ ਉਸ ਤੋਂ ਚੰਗੀ ਸ਼ੁਭ ਤਰੀਕ ਕਢਵਾ ਕੇ ਸਾਹਾ ਲਿਖਿਆ ਗਿਆ। ਜਬ ਫਲ ਗਣ ਨੌਮੀ ਆਵੇ, ਤਬ ਵਿਆਹ ਰਚੋ ਸੁਖ ਪਾਵੇ। ਸਾਹੇ ਵਾਲੇ ਨੇ ਇਸ ਤਰ੍ਹਾਂ ਦਾ ਸਾਹਾ ਸੋਧਿਆ ਕਿ ਫੱਗਣ ਦੀ ਨੌਮੀ ਵਾਲੇ ਦਿਨ ਜਿਹੜਾ ਵਿਆਹ ਹੈ ਨਾ ਉਹ ਹੋਣਾ ਚਾਹੀਦਾ। ਲਿਖ ਕਾਗਦ ਬਿਪਰ ਪਠਾਇਓ, ਚੱਲ ਸਤਿਗੁਰ ਕੇ ਢਿੱਗ ਆਇਓ। ਸਾਹੇ ਚਿੱਠੀ ਨੂੰ ਲਿਖਿਆ ਗਿਆ ਹੈ, ਉਸ ਚਿੱਠੀ ਨੂੰ ਲੈ ਕੇ ਪੰਡਿਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਕਹਿ ਆਸ਼ਿਕ ਬੈਠ ਸੁਣਾਵਾ, ਮੈਂ ਸਾਹਾ ਲੈ ਕਰ ਆਵਾ। ਪੰਡਿਤ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ, ਆਣ ਕੇ ਅਰਜ ਕੀਤੀ ਹੈ ਕਿ ਮੈਂ ਸਾਹੇ ਚਿੱਠੀ ਨੂੰ ਲੈ ਕੇ ਸੱਚੇ ਪਾਤਸ਼ਾਹ ਆਇਆ। ਕਰ ਪਾਤੀ ਤਬੈ ਪਠਾਈ, ਸੁਣ ਮੰਦਰ ਸੁਧ ਪਹੁੰਚਾਈ। ਉਸ ਚਿੱਠੀ ਨੂੰ ਪੜਿਆ ਗਿਆ ਹੈ ਤੇ ਚਿੱਠੀ ਨੂੰ ਪੜਨ ਤੋਂ ਬਾਅਦ ਫਿਰ ਸਤਿਗੁਰਾਂ ਨੇ ਆਪਣੇ ਮਹਿਲਾਂ ਦੇ ਵਿੱਚ ਇਹ ਖਬਰ ਪਹੁੰਚਾ ਦਿੱਤੀ। ਤਿੰਨ ਰੀਤ ਕਰੀ ਕੁਲ ਜੇਤੀ, ਉਤਸਾਹ ਵਿਸਾਲ ਸਮੇਤੀ। ਕੁਲ ਦੀ ਜਿਹੜੀ ਰੀਤੀ ਸੀ ਉਸ ਨੂੰ ਪੂਰਾ ਕੀਤਾ ਗਿਆ ਹੈ ਬੜੇ ਵੱਡੇ ਉਤਸ਼ਾਹ ਦੇ ਸਮੇਤ। ਮਿਲ ਗਾਵਤ ਗੀਤ ਰਸਾਲੇ, ਉਪਜਾਵਤ ਆਨੰਦ ਵਿਸਾਲੇ। ਮਿਲ ਕੇ ਔਰਤਾਂ ਨੇ ਰਸੀਲੇ ਜਿਹੜੇ ਗੀਤ ਨੇ ਸ਼ਗਨਾਂ ਦੇ ਉਹ ਗਾਉਣੇ ਸ਼ੁਰੂ ਕੀਤੇ ਨੇ, ਜਿਨ੍ਹਾਂ ਗੀਤਾਂ ਨੂੰ ਸੁਣ ਕੇ ਮਨ ਦੇ ਵਿੱਚ ਆਨੰਦ ਪੈਦਾ ਹੁੰਦੀ ਹੈ, ਖੇੜਾ ਵੱਜਦਾ। ਦਿਜ ਸੇਵ ਕਰਾਇ ਰਖਾਇਓ, ਪੁਨ ਦੀਨ ਵਿਦਾਏ ਪਠਾਇਓ। ਪੰਡਿਤ ਦੀ ਸੇਵਾ ਕਰਕੇ ਉਹਨੂੰ ਰੱਖਿਆ ਗਿਆ ਹੈ ਤੇ ਫਿਰ ਉਸ ਨੂੰ ਵਿਦਾਇਗੀ ਦੇ ਕੇ ਤੋਰ ਦਿੱਤਾ। ਜਬ ਵਿਆਹ ਦਿਵਸ ਨੀਅਰ ਆਏ, ਸੰਬੰਧੀ ਸਕਲ ਬੁਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਵਿਆਹ ਦਾ ਦਿਨ ਲਾਗੇ ਆਇਆ, ਉਸ ਵੇਲੇ ਸਾਰੇ ਜਿਹੜੇ ਰਿਸ਼ਤੇਦਾਰ ਸੰਬੰਧੀ ਸਨ ਉਹਨਾਂ ਨੂੰ ਬੁਲਾਇਆ ਗਿਆ। ਪਕਵਾਨ ਭੇਜ ਸਭ ਥਾਨੇ, ਉਤਸਾਹ ਕੀਨ ਹਰ ਖਾਨੇ। ਜਗ੍ਹਾ ਜਗ੍ਹਾ ਦੇ ਉੱਤੇ ਪਕਵਾਨ ਚੰਗੇ ਭੇਜ ਕੇ ਮਠਿਆਈਆਂ ਆਦਿਕ ਸੰਦੇਸ਼ੇ ਕੱਲੇ ਗਏ ਨੇ, ਉਤਸ਼ਾਹ ਦੇ ਨਾਲ ਹਰਖ ਕੇ ਖੁਸ਼ੀ ਦੇ ਨਾਲ ਸਾਰੇ ਆ ਰਹੇ ਨੇ। ਸੁਤ ਬਣਤਾ ਕੇ ਜੁਤ ਦਾਤੂ, ਗੋਰੇ ਅਮਰ ਬਾਂਸ ਹਰ ਖਾਤੂ। ਭਾਵੇਂ ਕਿ ਵਿਆਹ ਦੇ ਵਿੱਚ ਬਹੁਤ ਸਾਰਾ ਮੇਲ ਇਕੱਠਾ ਹੋਣਾ ਹੈ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਮੇਲਿਆਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਕਿ ਵਿਸ਼ੇਸ਼ ਰੂਪ ਦੇ ਵਿੱਚ ਆਏ ਨੇ। ਸੁਤ ਬਣਤਾ ਕੇ ਜੁਤ ਦਾਤੂ, ਦਾਤੂ ਜੀ ਜੋ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਨੇ, ਉਹ ਆਪਣੇ ਪਰਿਵਾਰ ਦੇ ਸਮੇਤ ਪਹੁੰਚੇ ਨੇ। ਗੋਰੇ ਅਮਰ ਬਾਂਸ ਹਰ ਖਾਤੂ, ਇਸ ਤੋਂ ਇਲਾਵਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਜਿੰਨੇ ਵੀ ਲੋਕ ਨੇ ਉਹ ਵੀ ਵਿਆਹ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਪਹੁੰਚੇ। ਗੁਰ ਸਸਰ ਆਏ ਹਰ ਚੰਦੂ, ਲੱਖ ਦੋਹਿਤ ਵਿਆਹ ਅਨੰਦੂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਹੁਰਾ ਜਿਹਦਾ ਨਾਮ ਕਿ ਹਰ ਚੰਦ ਹੈ, ਉਹ ਵੀ ਦੋਹਤੇ ਦੇ ਵਿਆਹ ਨੂੰ ਸੁਣ ਕੇ ਆਨੰਦਿਤ ਹੋਇਆ ਤੇ ਪਹੁੰਚੇ। ਤਨ ਬਨ ਤਾਲੇ ਪਰਵਾਰਾ, ਚਲ ਆਏ ਪੁਰ ਕਰ ਤਾਰਾ। ਹਰੀ ਚੰਦ ਜੀ ਸਮੇਤ ਆਪਣੇ ਪਰਿਵਾਰ ਦੇ ਸਾਰਿਆਂ ਨੂੰ ਲੈ ਕੇ ਕਰਤਾਰਪੁਰ ਦੇ ਵਿੱਚ ਪਹੁੰਚੇ। ਸਰ ਸੋਦਾ ਛੋਰ ਨਰ ਔਰੀ, ਹਰ ਚੰਦ ਸੰਗ ਤਿਸ ਠੌਰੀ। ਕਵੀ ਜੀ ਲਿਖਦੇ ਨੇ ਕਿ ਅੰਮ੍ਰਿਤਸਰ ਨਗਰੀ ਨੂੰ ਛੱਡ ਕੇ ਹੋਰ ਵੀ ਬਹੁਤ ਸਾਰੇ ਹਰੀ ਚੰਦ ਜੀ ਦੇ ਨਾਲ ਕਰਤਾਰਪੁਰ ਪਹੁੰਚੇ ਨੇ। ਸਭ ਦਰਸ਼ਨ ਗੁਰ ਕੇ ਆਏ, ਸੁਤ ਵਿਆਹ ਸੁਣਤ ਮੁਦ ਪਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਤੇ ਸਤਿਗੁਰਾਂ ਦੇ ਸਾਹਿਬਜ਼ਾਦੇ ਦਾ ਵਿਆਹ ਵੇਖਣ ਦੇ ਵਾਸਤੇ ਸਾਰੇ ਪਹੁੰਚੇ ਨੇ। ਯੁਤ ਭਾਗਣ ਆਇਓ ਦੁਆਰਾ, ਲੈ ਰਾਮਾ ਆਪਣੀ ਦਾਰਾ। ਆਪਣੀ ਘਰਵਾਲੀ ਦੇ ਸਮੇਤ ਦੁਆਰਾ ਜੀ ਪਹੁੰਚੇ ਨੇ, ਇਸ ਤੋਂ ਇਲਾਵਾ ਰਾਮਾ ਜੀ ਆਪਣੀ ਘਰਵਾਲੀ ਦੇ ਸਮੇਤ ਆਏ। ਸੁਣ ਜੋਧ ਰਾਏ ਨਰ ਗਣ ਕੋ, ਸ਼ੁਭ ਵਸਤੂ ਗੁਰੂ ਅਰਪਣ ਕੋ। ਜੋਧ ਸ਼ਾਹ ਵੀ ਆਪਣੀ ਘਰਵਾਲੀ ਦੇ ਸਮੇਤ ਚੰਗੀਆਂ ਸੁਗਾਤਾਂ ਨੂੰ ਲੈ ਕੇ ਪਹੁੰਚਿਆ ਹੈ। ਤ੍ਰਿਆ ਬ੍ਰਿੰਦ ਲਾਏ ਪਟਰਾਨੀ, ਚਲ ਆਈ ਆਨੰਦ ਮਹਾਨੀ। ਜੋਧ ਸ਼ਾਹ ਜੀ ਆਪਣੀ ਘਰਵਾਲੀ ਦੇ ਸਮੇਤ ਆਏ ਨੇ। ਸੁਣ ਸਾਧੂ ਰੂਪਾ ਆਇਓ, ਪਰਿਵਾਰ ਸੰਗ ਸਭ ਲਿਆਇਓ। ਭਾਈ ਸਾਧੂ ਜੀ ਔਰ ਭਾਈ ਰੂਪ ਚੰਦ ਜੀ ਦੋਵੇਂ ਸਮੇਤ ਆਪਣੇ ਪਰਿਵਾਰ ਦੇ ਪਹੁੰਚੇ ਨੇ। ਇਤਿਆਦਿਕ ਜਿਨ ਸੁਧ ਪਾਈ, ਸਭ ਪਹੁੰਚੇ ਬਿਲਮ ਭੁਲਾਈ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਜਿਹਨੂੰ ਵੀ ਖਬਰ ਮਿਲੀ ਹੈ ਉਹ ਦੇਰੀ ਨੂੰ ਛੱਡ ਕੇ ਭੁਲਾ ਕੇ ਛੇਤੀ ਪਹੁੰਚੇ।
ਸੁਤ ਸਾਧੂ ਧਰਮਾਲੀ ਨੇ, ਗੁਰ ਮਿਲਬੇ ਪਗ ਮਗ ਦੀਨੇ।
ਸੁਤ ਸਾਧੂ ਧਰਮਾਲੀ ਨੇ, ਧਰਮਾ ਜੀ ਆਪਣੇ ਸਾਧੂ ਪੁੱਤਰ ਨੂੰ ਲੈ ਕੇ ਗੁਰੂ ਨੂੰ ਮਿਲਣ ਦੇ ਵਾਸਤੇ ਚੱਲੇ ਨੇ।
ਰਥ ਚੜ ਕਰ ਬੀਰੋ ਆਈ, ਗੁਰ ਸੁਤਾ ਮਿਲਣ ਲਲ ਚਾਈ।
ਰਥ ਦੀ ਸਵਾਰੀ ਕਰਕੇ ਬੀਬੀ ਵੀਰੋ ਜੀ ਪਹੁੰਚੇ ਨੇ ਆਪਣੇ ਪਿਤਾ ਨੂੰ ਮਿਲਣ ਦੇ ਵਾਸਤੇ।
ਸਭ ਆਣ ਗੁਰੂ ਪਦ ਬੰਦੇ, ਮਿਲ ਪੱਲੇ ਤ੍ਰੇਹਣ ਬ੍ਰਿੰਦੇ।
ਕਵੀ ਜੀ ਲਿਖਦੇ ਨੇ ਕਿ ਸਾਰੇ ਪਹੁੰਚੇ ਨੇ ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਨੇ। ਮਿਲ ਪੱਲੇ ਤ੍ਰੇਹਣ ਬ੍ਰਿੰਦੇ, ਭਾਵ ਕੇ ਤ੍ਰੇਹਣ ਕੁਲ ਦੇ ਤੇ ਪੱਲਿਆਂ ਦੀ ਕੁਲ ਦੇ ਬਹੁਤ ਸਾਰੇ ਸ਼੍ਰੋਮਣੀ ਆਦਮੀ ਜੁੜੇ ਨੇ। ਪੱਲਿਆਂ ਦੀ ਕੁਲ ਸੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਔਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤ੍ਰੇਹਣ ਕੁਲ ਸਨ। ਕਹਿਣ ਤੋਂ ਭਾਵ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਔਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਲੋਕ ਬਹੁਤ ਪਹੁੰਚੇ।
ਗੁਰ ਜਥਾ ਜੋਗ ਸਨ ਮਾਨੇ, ਸੁਦਲੀਨ ਸਖਾਣ ਰੋ ਪਾਨੇ।
ਕਵੀ ਜੀ ਲਿਖਦੇ ਨੇ ਕਿ ਯਥਾ ਯੋਗ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦਾ ਸਨਮਾਨ ਕੀਤਾ ਔਰ ਉਹਨਾਂ ਦੇ ਖਾਣ ਪਾਣ ਦੀ ਖਬਰ ਲਈ।
ਸਨ ਬੰਦੀ ਯਾਰ ਪਰਵਾਰਾ, ਮਿਲ ਜਥਾ ਯੋਗ ਮੁਦ ਤਾਰਾ।
ਸਾਰੇ ਸੰਬੰਧੀ ਸਤਿਗੁਰਾਂ ਦੇ ਪਰਿਵਾਰ ਦੇ ਨਾਲ ਆਣ ਕੇ ਮਿਲੇ ਨੇ, ਯਥਾ ਯੋਗੇ ਇੱਕ ਦੂਜੇ ਨੂੰ ਮਿਲ ਕੇ ਖੁਸ਼ੀਆਂ ਕੀਤੀਆਂ।
ਸ਼ੁਭ ਨਾਨਕੀ ਰੋ ਮਰਵਾਹੀ, ਕਰ ਗਿਰਾ ਮ੍ਰਿਦਲ ਸਭ ਪਾਹੀ।
ਨਾਨਕੀ ਜੀ ਨੇ ਔਰ ਮਰਵਾਹੀ ਜੀ ਨੇ ਸਾਰਿਆਂ ਦੇ ਨਾਲ ਕੋਮਲ ਤੇ ਮਿੱਠੇ ਲਫ਼ਜ਼ ਆਕੇ।
ਤ੍ਰਿਆ ਜਿਤ ਕਿਤ ਜੇਤ ਕੇ ਆਈ, ਕਰ ਮੰਗਲ ਦੇਤ ਬਧਾਈ।
ਕਵੀ ਜੀ ਲਿਖਦੇ ਨੇ ਕਿ ਜਿੱਥੋਂ ਕਿਥੋਂ ਬਹੁਤੀਆਂ ਸਾਰੀਆਂ ਜਿਹੜੀਆਂ ਔਰਤਾਂ ਇਕੱਠੀਆਂ ਹੋਈਆਂ ਸਨ, ਉਹਨਾਂ ਸਾਰੀਆਂ ਨੇ ਮਿਲ ਕੇ ਨਾਨਕੀ ਜੀ ਨੂੰ, ਮਰਵਾਹੀ ਜੀ ਨੂੰ ਵਧਾਈਆਂ ਦਿੱਤੀਆਂ।
ਮਿਲ ਗਾਵਤ ਸੁੰਦਰ ਗੀਤਾ, ਜੇ ਆਨੰਦ ਵਧਾਵਤ ਚੀਤਾ।
ਆਨੰਦ ਨੂੰ, ਖੁਸ਼ੀ ਨੂੰ ਵਧਾਉਣ ਵਾਲੇ ਬਹੁਤੇ ਸਾਰੇ ਗੀਤ ਗਾਏ ਗਏ।
ਗੁਰ ਘਰ ਕੋ ਦੇਖ ਸਮਾਜਾ, ਜਿਮ ਦੇਸ਼ਨ ਪਤੀ ਮਹਾਰਾਜਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਘਰ ਦੇ ਸਮਾਜ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਦੇਸ਼ਾਂ ਦਾ ਪਤੀ ਮਹਾਰਾਜਾ ਹੋਵੇ, ਇਸ ਤਰ੍ਹਾਂ ਹਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ।
ਸਣ ਬੰਦੀ ਸਰਬ ਸਰਾਂ ਹੈ, ਇੰਨੇ ਉਹਦੇ ਪ੍ਰਤਾਪ ਮਹਾ ਹੈ।
ਜਿੰਨੇ ਵੀ ਰਿਸ਼ਤੇਦਾਰ ਸਰਬੰਧੀ ਆਏ ਨੇ, ਸਾਰੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸ਼ਲਾਘਾ ਕਰਦੇ ਨੇ, ਇਹਨੇ ਉਹਦੇ ਉਹ ਪ੍ਰਤਾਪ ਮਹਾ ਹੈ। ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਬਹੁਤ ਹੀ ਜ਼ਿਆਦਾ ਪ੍ਰਗਟ ਹੋ ਰਿਹਾ।
ਰਣ ਕਰਤੇ ਸ਼ਾਹ ਹਰਾਇਓ, ਪਦ ਪਾਛੈ ਨਹੀਂ ਹਟਾਇਓ।
ਬਾਦਸ਼ਾਹ ਦੀ ਫੌਜ ਦੇ ਨਾਲ ਡਟ ਕੇ ਲੜੇ, ਇੱਕ ਵੀ ਪੈਰ ਪਿਛਾਂ ਨਹੀਂ ਹਟਾਇਆ।
ਆਸੇ ਅਪਰ ਨ ਜਗ ਮੈਂ ਕੋਈ, ਇਨ ਸੰਗ ਜੰਗ ਚਹਿ ਜੋਈ।
ਸਾਰੇ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕੋਈ ਵੀ ਐਸਾ ਨਹੀਂ ਹੈ ਜਿਹੜਾ ਕਿ ਬਾਦਸ਼ਾਹ ਦੇ ਨਾਲ ਜੰਗ ਕਰਨ ਦੀ ਚਾਹ ਕਰਦਾ ਹੋਵੇ।
ਗੁਰ ਘਰ ਮੈਂ ਪੂਰਬ ਪੀਰੀ, ਅਵੀਨੋ ਦੁਤੀਲੇ ਮੀਰੀ।
ਸਾਰੇ ਕਹਿੰਦੇ ਨੇ ਕਿ ਗੁਰੂ ਦੇ ਘਰ ਦੇ ਵਿੱਚ ਪਹਿਲਾਂ ਪੀਰੀ ਸੀ, ਤੇ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੂਸਰੀ ਗੱਲ ਦੇ ਵਿੱਚ ਵਾਅਦਾ ਕਰ ਦਿੱਤਾ ਕਿ ਮੇਰੀ ਵੀ ਪ੍ਰਾਪਤ ਕਰ ਲਈ।
ਪ੍ਰਤਾਪ ਸੁਜਸ ਜਗ ਛਾਇਓ, ਸਮਰਾਜਨ ਐਸ਼ਰਜ ਪਾਇਓ।
ਆਪਣੇ ਵੱਡੇ ਪ੍ਰਤਾਪ ਨੂੰ ਫੈਲਾ ਕੇ ਜੱਗ ਦੇ ਵਿੱਚ ਸੋਭਾ ਖੱਟੀ, ਆਪਣੇ ਰਾਜ ਤੇ ਸਮਾਜ ਨੂੰ ਵਧਾਇਆ ਹੈ ਔਰ ਐਸ਼ਰਜ ਦੀ ਪ੍ਰਾਪਤੀ ਕੀਤੀ।
ਇਤਿਆਦ ਕਮਿਲ ਮਿਲ ਪਾਖ, ਰਣ ਗਾਥ ਬੂਜ ਅਭੀ ਲਖ।
ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਮੇਲ ਦੇ ਰੂਪ ਦੇ ਵਿੱਚ ਇਕੱਠੇ ਹੋਏ ਨੇ, ਉਹ ਸਾਰੇ ਮਿਲ ਮਿਲ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਰਣ ਦੀਆਂ ਗਾਥਾਂ ਦੇ ਬਾਰੇ ਇੱਕ ਦੂਜੇ ਨੂੰ ਪੁੱਛਦੇ।
ਨਿਤ ਗੁਰ ਟਿਗ ਸਭਾ ਵਿਸਾਲਾ, ਸਭ ਬੈਠਤ ਆਨੰਦ ਨਾਲਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਰੋਜ਼ ਹੀ ਸਭਾ ਵੱਡੀ ਦੇ ਵਿੱਚ ਬੈਠ ਕੇ ਦਰਸ਼ਨ ਦਿੰਦੇ ਨੇ, ਆਨੰਦ ਦੇ ਨਾਲ ਸਾਰੇ ਲੋਕ ਦਰਸ਼ਨ ਕਰਕੇ ਲਾਗੇ ਬਹਿੰਦੇ।
ਨਿਤ ਸਵਾਦਲ ਹੋਤ ਆਹਾਰਾ, ਖਟ ਰਸ ਕੇ ਅਨੇਕ ਪ੍ਰਕਾਰਾ।
ਨਿਤਾ ਪ੍ਰਤੀ ਸਵਾਦਮਈ ਜਿਹੜੇ ਪਕਵਾਨ ਨੇ, ਉਹ ਤਿਆਰ ਕੀਤੇ ਜਾਂਦੇ ਨੇ 6 ਰਸਾਂ ਦੇ ਸਮੇਤ, ਜਿਨ੍ਹਾਂ ਨੂੰ ਅਨੇਕਾਂ ਪ੍ਰਕਾਰ ਦੇ ਨੂੰ ਸਾਰੇ ਛਕਦੇ।
ਬਹੁ ਰਾਗ ਰੰਗ ਨਿਤ ਹੋਵੇ, ਨਿਜ ਤਨ ਮਾਨ ਮਿਲ ਜੋ ਮੈਂ।
ਬਹੁਤੇ ਸਾਰੇ ਰਾਗ ਰੰਗ ਰੋਜ਼ ਹੀ ਹੁੰਦੇ ਨੇ, ਆਪਣੇ ਆਪ ਨੂੰ ਧਨ ਭਾਗਾਂ ਵਾਲਾ ਹਰ ਕੋਈ ਸਮਝ ਕੇ ਸਤਿਗੁਰਾਂ ਦਾ ਦਰਸ਼ਨ ਕਰਦਾ।
ਗਨ ਮੰਗਤ ਜਨ ਸੁਣ ਆਵੇ, ਤਨ ਤਾਨ ਬਸਨ ਬਹੁ ਪਾਵੇ।
ਬਹੁਤੇ ਸਾਰੇ ਜਿਹੜੇ ਮੰਗਤੇ ਨੇ, ਉਹ ਸੁਣ ਕੇ ਆਉਂਦੇ ਨੇ, ਜਿਨ੍ਹਾਂ ਨੂੰ ਧਨ, ਇਸ ਤੋਂ ਇਲਾਵਾ ਅੰਨ ਔਰ ਕੱਪੜੇ ਪ੍ਰਦਾਨ ਕੀਤੇ ਜਾਂਦੇ।
ਜਸ ਗਾਵਤ ਬਿਵਦ ਪ੍ਰਕਾਰੇ, ਜੈ ਸਤਿਗੁਰ ਕਰਤ ਉਚਾਰੇ।
ਜਦੋਂ ਦਾਤਾਂ ਪ੍ਰਾਪਤ ਹੁੰਦੀਆਂ ਨੇ, ਤੇ ਫਿਰ ਬਹੁਤਾ ਸਾਰਾ ਜਿਹੜੇ ਮੰਗਤੇ ਨੇ, ਉਹ ਸਤਿਗੁਰਾਂ ਦਾ ਜਸ ਅਨੇਕਾਂ ਪ੍ਰਕਾਰ ਦਾ ਬਿਆਨ ਕਰਦੇ ਨੇ, ਸਤਿਗੁਰਾਂ ਦੀ ਜੈ ਜੈਕਾਰ ਕਰਦੇ ਨੇ।
ਦਿਨ ਇਸ ਬਿਦ ਕੇਤ ਕਬੀਤੇ, ਸਭ ਕਰਤ ਵਿਆਹ ਕੀ ਰੀਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਆਹ ਦੀਆਂ ਰੀਤੀਆਂ ਨੂੰ ਪੂਰੀਆਂ ਕਰਦਿਆਂ ਕਰਦਿਆਂ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ।
ਤੋਨੀ ਉੱਚੀ ਬਾਜਤ ਬਾਜੇ ਸ਼ਰਨਾਏ ਮਿਰਦੰਗਨ ਸਾਜੇ।
ਬੜੀ ਉੱਚੀ ਧੁਨ ਦੇ ਨਾਲ ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਜਿਸ ਗੁਰਬਾਣੀ ਦੇ ਕੀਰਤਨ ਦੇ ਵਿੱਚ ਸ਼ਹਿਨਾਈਆਂ ਤੇ ਮਿਰਦੰਗਾਂ ਵੱਜਦੀਆਂ।
ਗਨ ਢੋਲ ਕਟੋਲ ਬਜਾਵੇ ਬੜ ਦੁੰਦਵ ਨਾਦ ਉਠਾਵੇ।
ਇਸ ਤੋਂ ਇਲਾਵਾ ਬਹੁਤੀਆਂ ਸਾਰੀਆਂ ਢੋਲਕੀਆਂ ਤੇ ਬਹੁਤੇ ਸਾਰੇ ਢੋਲ ਵੀ ਵਜਾਏ ਜਾਂਦੇ ਨੇ। ਇਸ ਤੋਂ ਇਲਾਵਾ ਛੋਟੇ ਨਗਾਰੇ ਵੀ ਖੜਕਾਏ ਜਾਂਦੇ ਨੇ।
ਡਫ ਮੁਰਲੀ ਝਾਂਜ ਬਿਸਾਲਾ ਮਿਲ ਪਟੈ ਨਫੀਰੀ ਜਾਲਾ।
ਡਫ ਮੁਰਲੀ ਭਾਵ ਕੇ ਬੰਸਰੀ, ਇਸ ਤੋਂ ਇਲਾਵਾ ਝਾਂਜ, ਇਹ ਸਾਰੇ ਸਾਜ ਵੱਜਦੇ ਨੇ।
ਮਿਲ ਪਟੈ ਨਫੀਰੀ ਜਾਲਾ,
ਇਸ ਤੋਂ ਇਲਾਵਾ ਨਫੀਰੀਆਂ ਭਾਵ ਕੇ ਤੂਤੀਆਂ ਵੀ ਵਜਾਈਆਂ ਜਾਂਦੀਆਂ।
ਨਿਤ ਨੌਬਤ ਦੁਆਰ ਅਗਾਰੀ ਸਭ ਕਰ ਕੁਲਾਹਲ ਪਾਰੀ।
ਜਿਹੜੀਆਂ ਨੌਬਤਾਂ ਨੇ ਉਹ ਤੇ ਦੁਆਰੇ ਦੇ ਉੱਤੇ ਰੋਜ਼ ਵੱਜਦੀਆਂ ਨੇ, ਜਿਨ੍ਹਾਂ ਦਾ ਬਹੁਤ ਵੱਡਾ ਕੁਲਾਹਲ ਹੁੰਦਾ ਹੈ, ਸ਼ੋਰ ਸ਼ਰਾਬਾ ਹੁੰਦਾ।
ਕਿਤ ਹੋਵਤ ਬਿਵਦ ਤਮਾਸ਼ੇ ਸਰ ਲੋਕ ਮਨਿੰਦ ਬਿਲਾਸੇ।
ਕਵੀ ਜੀ ਲਿਖਦੇ ਨੇ ਕਿ ਅਨੇਕਾਂ ਪ੍ਰਕਾਰ ਦੇ ਰਾਗ ਰੰਗ ਨੇ, ਤਮਾਸ਼ੇ ਨੇ, ਜਿਸ ਤਰ੍ਹਾਂ ਕਿ ਸੁਰ ਲੋਕ ਮਨਿੰਦ ਬਿਲਾਸੇ, ਜਿਸ ਤਰ੍ਹਾਂ ਕਿ ਦੇਵਤਿਆਂ ਦੀ ਪੁਰੀ ਦੇ ਵਿੱਚ ਖੁਸ਼ੀਆਂ ਦੇ ਨਾਲ ਆਨੰਦ ਬਿਲਾਸ ਹੁੰਦੇ ਨੇ, ਉਹਨਾਂ ਵਰਗੇ ਹੀ ਆਨੰਦ ਬਿਲਾਸ ਨੇ ਕਰਤਾਰਪੁਰ ਨਗਰੀ ਦੇ ਵਿੱਚ।
ਕਿਤ ਨਟ ਗਣ ਕਰਤ ਅਖਾਰੇ ਮਿਲ ਨਰ ਸਮਦਾਏ ਨਿਹਾਰੇ।
ਕਿਤੇ ਜਿਹੜੇ ਨਟ ਨੇ ਉਹ ਅਨੇਕਾਂ ਪ੍ਰਕਾਰ ਦੇ ਅਖਾੜੇ ਰਚਦੇ ਨੇ, ਬਹੁਤੇ ਸਾਰੇ ਇਸਤਰੀਆਂ ਪੁਰਸ਼ ਉਹਨਾਂ ਨੂੰ ਦੇਖਦੇ ਨੇ।
ਦਿਨ ਬੀਤਤ ਜਾਣੈ ਨਾਹੀ
ਬਹੁਤ ਸੁੰਦਰ ਮੰਗਲ ਮਾਹੀ। ਕਵੀ ਜੀ ਲਿਖਦੇ ਨੇ ਕਿ ਭਾਵੇਂ ਬਹੁਤੇ ਸਾਰੇ ਦਿਨ ਬਤੀਤ ਹੁੰਦੇ ਜਾਂਦੇ ਨੇ, ਪਰ ਖੁਸ਼ੀਆਂ ਦੇ ਵਿੱਚ ਲੰਘਦੇ ਹੋਏ ਜਿਹੜੇ ਦਿਨ ਨੇ ਨਾ, ਉਹਨਾਂ ਦਾ ਪਤਾ ਹੀ ਨਹੀਂ ਲੱਗਦਾ।
ਸ੍ਰੀ ਤੇਗ ਬਹਾਦਰ ਸੋਹੇ ਨਰ ਨਾਰ ਰੂਪ ਪਿਖ ਮੋਹੇ।
ਤੇਗ ਬਹਾਦਰ ਜੀ ਬਹੁਤ ਹੀ ਜ਼ਿਆਦਾ ਸੁੰਦਰ ਨੇ, ਉਹਨਾਂ ਦੇ ਸੁੰਦਰ ਰੂਪ ਨੂੰ ਦੇਖ ਕੇ ਇਸਤਰੀਆਂ ਤੇ ਪੁਰਸ਼ ਮੋਹੇ ਜਾਂਦੇ ਨੇ।
ਸਮ ਪਿਤ ਕੇ ਧੀਰ ਗਡੀਲ ਮੁਖ ਮੰਡੰਗ ਚੰਦ ਸੁਸ਼ੀਲ।
ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਾਂਗ ਉਹਨਾਂ ਦਾ ਦੀਰਗ ਵੱਡਾ ਸਰੀਰ ਹੈ, ਮੁੱਖ ਮੰਡਲ ਚੰਦ ਸੁਸ਼ੀਲਨ, ਔਰ ਮੁੱਖ ਮੰਡਲ ਜਿਹੜਾ ਹੈ ਉਹ ਚੰਦਰਮਾ ਵਰਗਾ ਠੰਡਾ ਤੇ ਸੁੰਦਰ ਹੈ।
ਭੁਜ ਲਾਂਬੀ ਆਯੁਤ ਛਾਤੀ ਬਿਸਤਿਰਤ ਅੱਖ ਕੁਛ ਰਾਤੀ।
ਲੰਬੀਆਂ ਬਾਹਾਂ ਨੇ, ਚੌੜੀ ਛਾਤੀ ਹੈ, ਔਰ ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਬੜੀਆਂ ਵੱਡੀਆਂ ਨੇ, ਔਰ ਉਹਨਾਂ ਦੇ ਵਿੱਚ ਥੋੜੀ ਜੀ ਲਾਲੀ ਹੈ।
ਜੋਗ ਕੰਦ ਯੋਤਾਂਗ ਸੁਹਾਏ ਗਤ ਮੰਦ ਮੰਦ ਛਬ ਪਾਏ।
ਦੋਵੇਂ ਮੋਢੇ ਬਹੁਤ ਜ਼ਿਆਦਾ ਉੱਚੇ ਨੇ, ਹੌਲੀ ਹੌਲੀ ਜਦੋਂ ਤੇਗ ਬਹਾਦਰ ਜੀ ਚੱਲਦੇ ਨੇ ਤੇ ਬੜੀ ਵੱਡੀ ਸੋਭਾ ਪਾਉਂਦੇ ਨੇ।
ਉਦ ਬਰਤਨ ਮਲ ਬੇਹੇਤਾ ਮਿਲ ਨਾਰ ਸੁਹਾਗ ਸਮੇਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਖਰਕਾਰ ਵਿਆਹ ਦਾ ਦਿਨ ਆ ਗਿਆ, ਉਹਨਾਂ ਨੂੰ ਵਟਣਾ ਮਲਣ ਦੇ ਵਾਸਤੇ ਬਹੁਤੀਆਂ ਸਾਰੀਆਂ ਸੁਹਾਗਣਾਂ ਇਕੱਠੀਆਂ ਹੋਈਆਂ।
ਮੁਖ ਗਾਵਤ ਮਰਦਨ ਕੀਨਾ ਸਭ ਤਨ ਕੋ ਗਹਿ ਭੁਜ ਪੀਨਾ।
ਨਾਲੇ ਔਰਤਾਂ ਗਾਉਂਦੀਆਂ ਨੇ, ਨਾਲੇ ਤੇਗ ਬਹਾਦਰ ਜੀ ਦੇ ਸਰੀਰ ਦੇ ਉੱਤੇ ਵਟਣਾ ਮਲਦੀਆਂ ਨੇ, ਸਾਰੇ ਸਰੀਰ ਦੇ ਉੱਤੇ ਵਟਣਾ ਮਲਿਆ ਗਿਆ।
ਇਸ਼ਨਾਨੇ ਸੌਰਭ ਸੰਗਾ ਸ਼ੁਭ ਸ਼ੋਭਤ ਤੇ ਸ਼ੁਭ ਅੰਗਾ।
ਇਸ ਤੋਂ ਬਾਅਦ ਤੇਗ ਬਹਾਦਰ ਜੀ ਨੇ ਸੁੰਦਰ ਤਾਈ ਦੇ ਨਾਲ ਇਸ਼ਨਾਨ ਕੀਤਾ ਹੈ, ਵੱਡੀ ਸੋਭਾ ਅੰਗਾਂ ਦੀ ਵਧੀ।
ਬਹੁ ਸੂਖਮ ਚੀਰ ਜੇ ਚਾਰੂ ਕਰ ਪੌਸ਼ਿਸ਼ ਪੀਤ ਉਦਾਰੂ।
ਬੜਾ ਬਰੀਕ ਜਿਹੜਾ ਜਾਮਾ ਹੈ ਉਹ ਤੇਗ ਬਹਾਦਰ ਜੀ ਨੇ ਸਰੀਰ ਦੇ ਉੱਤੇ ਧਾਰਨ ਕੀਤਾ ਹੈ, ਜਿਹੜਾ ਕਿ ਪੀਲੇ ਰੰਗ ਦਾ।
ਤਨ ਪਹਿਰਤ ਦੁਤੀ ਬਧਾਈ ਜਨ ਸਿਮਟ ਛਟਾ ਇੱਕ ਥਾਈ।
ਕਵੀ ਜੀ ਲਿਖਦੇ ਨੇ ਕਿ ਚੰਦਰਮਾ ਵਰਗੇ ਮੁਖੜੇ ਨੂੰ ਮਾਨੋ ਬਿਜਲੀਆਂ ਨੇ ਇੱਕ ਥਾਂ ਇਕੱਠੀਆਂ ਹੋ ਕੇ ਜਿਵੇਂ ਘੇਰ ਲਿਆ ਹੋਵੇ, ਇਸ ਤਰ੍ਹਾਂ ਦੀ ਉਸ ਵੇਲੇ ਸੋਭਾ ਬਣੀ।
ਮੁਖ ਚੰਦ ਬੀਚ ਮੈਂ ਲੀਨਾ, ਜੰਗ ਨਯਨ ਕਮਲ ਰਸ ਲੀਨਾ,
ਭਾਵ ਕੇ ਰਸ ਦੇ ਵਿੱਚ ਸਤਿਗੁਰਾਂ ਦੇ ਨੇਤਰ ਲੀਨ।
ਕਰ ਕੰਗਣਾ ਬੰਧਨ ਕੀਨਾ, ਬਹੁ ਦਾਜ ਦਿਜਨ ਕੋ ਦੇਨਾ,
ਉਸ ਵੇਲੇ ਹੱਥ ਦੇ ਉੱਤੇ ਕੰਗਣਾ ਬੰਨਿਆ ਗਿਆ ਹੈ, ਬਹੁਤਾ ਸਾਰਾ ਪੰਡਤਾਂ ਨੂੰ ਦਾਨ ਦਿੱਤਾ।
ਮਿਲ ਗਾਵਤ ਕੋਕਲ ਬੈਨੀ, ਬੜ ਤੀਛਨ ਪੰਕਜ ਨੈਨੀ।
ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਗਲੇ ਸੁਰੀਲੇ ਨੇ ਕੋਇਲ ਦੀ ਆਵਾਜ਼ ਦੀ ਤਰ੍ਹਾਂ, ਉਹਨਾਂ ਔਰਤਾਂ ਨੇ ਬਹੁਤ ਸੁੰਦਰ ਗੀਤ ਗਾਏ ਨੇ, ਜਿਨ੍ਹਾਂ ਦੀਆਂ ਅੱਖਾਂ ਤਿੱਖੀਆਂ ਨੇ ਔਰ ਸੁੰਦਰ ਨੇ।
ਸਭ ਤੇਗ ਬਹਾਦਰ ਸੰਗਾ, ਚਲ ਗਾਵਤ ਆਨੰਦ ਉਮੰਗਾ,
ਸਾਰੇ ਤੇਗ ਬਹਾਦਰ ਜੀ ਦੇ ਨਾਲ ਚੱਲੇ ਨੇ ਉਮੰਗ ਨੂੰ ਧਾਰਨ ਕਰਕੇ।
ਗਨ ਮਿਲੀ ਬਰਾਤ ਸੁਹਾਈ, ਦੁੱਤ ਬਸਨ ਬੇਭੂਖਣ ਛਾਈ,
ਬਹੁਤੀ ਸਾਰੀ ਬਰਾਤ ਸੋਭਾ ਮਈ ਇਕੱਠੀ ਹੋਈ ਹੈ ਆਪਣੇ ਸੋਹਣੇ ਕੱਪੜਿਆਂ ਨੂੰ ਤੇ ਗਹਿਣਿਆਂ ਨੂੰ ਪਹਿਨ ਕੇ।
ਨਿਜ ਪੁਰ ਮੈਂ ਘਰ ਨ ਟੁਕਾਊ, ਨਹੀਂ ਬਾਹਣ ਲੀਨ ਸਕਾਊ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿਉਂਕਿ ਕਰਤਾਰਪੁਰ ਨਗਰੀ ਦੇ ਵਿੱਚੋਂ ਹੀ ਬਰਾਤ ਤੁਰਨੀ ਹੈ ਤੇ ਕਰਤਾਰਪੁਰ ਨਗਰੀ ਦੇ ਵਿੱਚ ਹੀ ਜਾ ਕੇ ਬਰਾਤ ਨੇ ਟੁਕਾ ਕਰਨਾ ਹੈ, ਇਸ ਕਰਕੇ ਕਿਸੇ ਨੇ ਕੋਈ ਸਵਾਰੀ ਨਾ ਲਈ, ਕਿਉਂਕਿ ਤੇਗ ਬਹਾਦਰ ਜੀ ਦਾ ਜਿਹੜਾ ਵਿਆਹ ਹੈ, ਜਿਹੜਾ ਸਹੁਰਿਆਂ ਦਾ ਪਿੰਡ ਹੈ, ਉਹ ਵੀ ਕਰਤਾਰਪੁਰ ਨਗਰੀ ਹੈ ਤੇ ਇਸ ਵੇਲੇ ਸਤਿਗੁਰਾਂ ਨੇ ਵੀ ਕਰਤਾਰਪੁਰ ਨਗਰੀ ਡੇਰਾ ਲਾਇਆ ਹੋਇਆ, ਇਸ ਕਰਕੇ ਕਿਸੇ ਹੋਰ ਪਿੰਡ ਦੇ ਵਿੱਚ ਬਰਾਤ ਨੇ ਨਹੀਂ ਜਾਣਾ, ਇਸ ਕਰਕੇ ਕਵੀ ਜੀ ਲਿਖਦੇ ਨੇ ਉਸੇ ਪਿੰਡ ਤੋਂ ਤੁਰਨਾ, ਉਸੇ ਪਿੰਡ ਦੇ ਵਿੱਚ ਹੀ ਅਗਲੇ ਸਹੁਰੇ ਵਾਲਿਆਂ ਦੇ ਘਰ ਦੇ ਵਿੱਚ ਟੁਕਾ ਕਰਨਾ, ਇਸ ਕਰਕੇ ਨਹੀਂ ਬਾਹਣ ਲੀਨ ਸਕਾਓ, ਕਿਸੇ ਨੇ ਕੋਈ ਸਵਾਰੀ ਨਾ ਲਈ, ਕਿਉਂਕਿ ਇੱਕ ਪਿੰਡ ਦੇ ਵਿੱਚ ਜੇਕਰ ਕਿਸੇ ਦੇ ਘਰ ਦੇ ਵਿੱਚ ਜਾਣਾ ਹੋਵੇ ਤੇ ਅਸਵਾਰੀ ਦੀ ਲੋੜ ਨਹੀਂ ਪੈਂਦੀ, ਕਿਉਂਕਿ ਬਹੁਤਾ ਲੰਮਾ ਸਫ਼ਰ ਨਹੀਂ।
ਗੁਰ ਚੱਲੇ ਰੂਪ ਅਭਿਰਾਮੂ, ਜਹ ਲਾਲ ਚੰਦ ਕੋ ਤਾਮੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੁੰਦਰ ਸਰੂਪ ਵਾਲੇ ਲਾਲ ਚੰਦ ਦੇ ਘਰ ਦੇ ਵੱਲ ਸਾਰਿਆਂ ਦੇ ਸਮੇਤ ਜਾ ਰਹੇ ਨੇ।
ਤਰ ਜੋਧ ਹੱਥ ਪਰ ਹਾਥਾ, ਸਭ ਪੱਲੇ ਤ੍ਰੇਹਣ ਸਾਥਾ।
ਜੋਧ ਸ਼ਾਹ ਦੇ ਹੱਥ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਦੇ ਵਿੱਚ ਫੜਿਆ ਹੋਇਆ, ਇਸ ਤੋਂ ਇਲਾਵਾ ਭੱਲੇ ਤੇ ਤ੍ਰੇਹਣ ਸਾਰੇ ਨਾਲ ਨਾਲ ਜਾ ਰਹੇ ਨੇ।
ਸਿੱਖ ਸੰਗਤ ਮਿਲ ਸਮਦਾਏ, ਬਰ ਬੀਰ ਸੰਗ ਛਬ ਪਾਏ।
ਬਹੁਤ ਸਾਰੇ ਸਿੱਖ, ਬਹੁਤੀ ਸਾਰੀ ਸੰਗਤ ਨਾਲ ਜਾ ਰਹੀ ਹੈ, ਸਤਿਗੁਰਾਂ ਦੇ ਜਿਹੜੇ ਸੂਰਮੇ ਸਿੱਖ ਨੇ ਉਹ ਵੀ ਨਾਲ ਜਾ ਰਹੇ ਨੇ, ਸੋਭਾ ਪਾ ਰਹੇ ਨੇ।
ਗਣ ਬਾਦਤ ਬਜੇ ਬਿਸਾਲੇ, ਸਭ ਆਗੇ ਦੂਲੋ ਚਾਲੇ।
ਬੜੇ ਵਾਜੇ ਵੱਜਦੇ ਜਾ ਰਹੇ ਨੇ, ਸਾਰਿਆਂ ਤੋਂ ਅੱਗੇ ਦੂਲੇ ਨੂੰ ਲਾੜੇ ਨੂੰ ਲਾਇਆ ਭਾਵ ਕੇ ਤੇਗ ਬਹਾਦਰ ਜੀ ਨੇ।
ਸਿਰ ਸ਼ੇਖਰ ਸੁੰਦਰ ਸੋਬੇ, ਨਰ ਨਾਰ ਪਿਖਤ ਮਨ ਲੋਬੇ।
ਤੇਗ ਬਹਾਦਰ ਜੀ ਦੇ ਸਿਰ ਦੇ ਉੱਤੇ ਸਿਹਰਾ ਪਹਿਨਿਆ ਹੋਇਆ, ਜਿਹੜਾ ਕਿ ਵੱਡੀ ਸੋਭਾ ਵਾਲਾ ਹੈ, ਜਿੰਨੇ ਵੀ ਇਸਤਰੀਆਂ ਪੁਰਸ਼ ਦੇਖਦੇ ਨੇ ਉਹਨਾਂ ਦਾ ਮਨ ਲੁਬਾਇਮਾਨ ਹੋ ਜਾਂਦਾ।
ਇਮ ਗਮਨੇ ਕਰਨ ਟੁਕਾਊ, ਬਰਖਾਵਤ ਬਿਤ ਚਿਤ ਚਾਊ।
ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਟੁਕਾ ਕਰਨ ਦੇ ਵਾਸਤੇ ਬਰਾਤ ਜਾ ਰਹੀ ਹੈ, ਬਹੁਤੇ ਸਾਰੇ ਧਨ ਦੀ ਵਰਖਾ ਕੀਤੀ ਗਈ।
ਤਬ ਲਾਲ ਚੰਦ ਹੋਏ ਆਗੇ, ਕਰ ਮਿਲਨੀ ਪ੍ਰੇਮ ਸੋ ਪਾਗੇ।
ਜਦੋਂ ਲਾਲ ਚੰਦ ਦੇ ਘਰ ਦੇ ਲਾਗੇ ਪਹੁੰਚੇ ਤੇ ਲਾਲ ਚੰਦ ਜੀ ਘਰ ਦੇ ਵਿੱਚੋਂ ਬਾਹਰ ਆਏ ਨੇ ਤੇ ਅੱਗੇ ਵੱਧ ਕੇ ਮਿਲਨੀ ਕੀਤੀ।
ਕਰ ਅਗਰ ਬਿਲੰਦ ਜਾਂ ਕੋਰੰਗ, ਤਹਿ ਖਰੋ ਹੋਏ ਕਰ ਜੋਰੰਗ।
ਲਾਲ ਚੰਦ ਨੇ ਬਹੁਤੀ ਸਾਰੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਤੇ ਹੱਥ ਜੋੜ ਕੇ ਖੜਾ ਹੋਇਆ।
ਪਗ ਪੰਕਜ ਕੋ ਲਪਟਾਇਓ, ਗੁਰ ਗਹਿ ਕਰ ਹੱਥ ਉਠਾਇਓ।
ਜਦੋਂ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਲਿਪਟਿਆ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਹਾਂ ਤੋਂ ਫੜ ਕੇ ਉੱਪਰ ਚੁੱਕੇ। ਮੇਲੇ ਅੰਕ ਗਇਓ ਨਿਜ ਧਾਮਾਂ, ਕਰ ਤਿਆਰ ਭਲੇ ਸਭ ਸਾਮਾਂ। ਸਤਿਗੁਰਾਂ ਦੇ ਨਾਲ ਜੱਫੀ ਪਾ ਕੇ ਮਿਲਿਆ। ਔਰ ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ, ਕਰ ਤਿਆਰ ਭਲੇ ਸਭ ਸਾਮਾਂ, ਸਾਰੇ ਸਮਾਨ ਨੂੰ ਤਿਆਰ ਕਰਨ ਦੇ ਵਾਸਤੇ ਅੰਦਰ ਵੜਿਆ। ਸਿਰ ਤੇਗ ਬਹਾਦਰ ਪਾਏ, ਸਸੁਰਾਲ ਦੁਆਰ ਲੱਗ ਆਏ। ਸ੍ਰੀ ਤੇਗ ਬਹਾਦਰ ਜੀ ਆਪਣੇ ਸਹੁਰਿਆਂ ਦੇ ਦਰਵਾਜ਼ੇ ਦੇ ਤੱਕ ਪਹੁੰਚੇ ਨੇ। ਕੁਲ ਰੀਤ ਕਰੀ ਨਰ ਨਾਰੀ, ਬਹੁ ਗਾਵਤ ਦੇ ਕਰ ਗਾਰੀ। ਉਸ ਵੇਲੇ ਸਾਰੀਆਂ ਜਿਹੜੀਆਂ ਕੁਲ ਦੀਆਂ ਰੀਤੀਆਂ ਸਨ, ਉਹਨਾਂ ਨੂੰ ਔਰਤਾਂ ਨੇ ਪੂਰਾ ਕੀਤਾ ਹੈ। ਬਹੁਤੇ ਸਾਰੇ ਗੀਤ ਗਾਏ ਨੇ ਸਿੱਠਣੀਆਂ ਦੇ ਸਮੇਤ। ਪੁੰਨ ਹਟ ਕਰ ਡੇਰਾ ਕੀਨਾ, ਪੁਰ ਅਦਕ ਕੁਲਾਹਲ ਚੀਨਾ। ਫਿਰ ਹਟ ਕੇ ਡੇਰਾ ਲਾਇਆ ਹੈ। ਪੁਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਹੈ। ਸਭ ਟਿੱਕੀ ਬਰਾਤ ਅਨੰਦੇ, ਗਣ ਮੰਗਲ ਪਿਖ ਹਰ ਖੰਦੇ। ਸਾਰੀ ਦੀ ਸਾਰੀ ਬਰਾਤ ਆਨੰਦ ਦੇ ਨਾਲ ਟਿੱਕ ਗਈ ਹੈ। ਗਣ ਮੰਗਲ ਪਿਖ ਹਰ ਖੰਦੇ, ਬਹੁਤੇ ਸਾਰੇ ਮੰਗਲਾਂ ਨੂੰ, ਬਹੁਤੀਆਂ ਸਾਰੀਆਂ ਖੁਸ਼ੀਆਂ ਨੂੰ ਦੇ ਕੇ ਸਾਰੇ ਖੁਸ਼ ਹੋ ਰਹੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਜੁਗ ਘਟਕਾ ਨਿਸਕੇ ਬਿਤੇ, ਭੋਜਨ ਹੇਤ ਬੁਲਾਏ। ਸ੍ਰੀ ਗੁਰ ਹਰ ਗੋਬਿੰਦ ਜੀ ਚਲੇ ਸੰਗ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਤ ਦੋ ਘੜੀਆਂ ਬਤੀਤ ਹੋਈ, ਉਸ ਵੇਲੇ ਭੋਜਨ ਖਵਾਉਣ ਦੇ ਵਾਸਤੇ ਬਰਾਤ ਨੂੰ ਬੁਲਾਵਾ ਕੱਲਿਆ ਗਿਆ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭੋਜਨ ਨੂੰ ਛਕਣ ਦੇ ਵਾਸਤੇ ਸਾਰਿਆਂ ਦੇ ਸਮੇਤ ਪਹੁੰਚੇ। ਸ੍ਰੀ ਤੇਗ ਬਹਾਦਰ ਦੂਲੋ, ਸਭ ਆਗੇ ਗੁਰ ਅਨੁਕੂਲੋ। ਸ੍ਰੀ ਤੇਗ ਬਹਾਦਰ ਜੀ ਜਿਹੜੇ ਕਿ ਲਾੜੇ ਨੇ, ਗੁਰੂ ਜੀ ਦੀ ਆਗਿਆ ਦੇ ਅਨੁਸਾਰ ਸਾਰਿਆਂ ਤੋਂ ਅੱਗੇ ਨੇ। ਕਰ ਲਾਲ ਚਾਂਦ ਕੇ ਚਾਲੇ, ਗਣ ਬਾਦਤ ਧੁਨੀ ਉਠਾਲੇ। ਲਾਲ ਚੰਦ ਦੇ ਘਰ ਦੇ ਵੱਲ ਸਾਰੇ ਵਧੇ ਨੇ, ਬਹੁਤੇ ਸਾਰੇ ਉੱਚੀ ਧੁਨ ਦੇ ਨਾਲ ਵਾਜੇ ਵਜਾਏ। ਤਬ ਆਤਿਸ਼ਬਾਜ਼ੀ ਛੋਰੇ, ਚੜ ਜਾਤ ਗਗਨ ਕੀ ਓਰੇ। ਉਸ ਵੇਲੇ ਬਹੁਤ ਸਾਰੀਆਂ ਆਤਿਸ਼ਬਾਜ਼ੀਆਂ ਚਲਾਈਆਂ ਗਈਆਂ ਨੇ। ਜਦੋਂ ਹਵਾਈਆਂ ਨੂੰ ਚਲਾਉਂਦੇ ਨੇ ਤੇ ਉੱਡਦੀਆਂ ਹੋਈਆਂ ਆਕਾਸ਼ ਦੇ ਵੱਲ ਚਲੀਆਂ ਜਾਂਦੀਆਂ।
ਕਰ ਲਾਲ ਚੰਦ ਕੇ ਜਾਈ, ਗਣ ਪੰਕਤ ਕਰ ਬੈਠਾਈ।
ਜਦੋਂ ਸਾਰੀ ਬਰਾਤ ਲਾਲ ਚੰਦ ਦੇ ਘਰ ਦੇ ਵਿੱਚ ਪਹੁੰਚੀ ਹੈ ਤੇ ਬਰਾਤ ਨੂੰ ਪੰਗਤਾਂ ਲਾ ਕੇ ਬਿਠਾ ਦਿੱਤਾ ਗਿਆ।
ਬਰ ਚੰਦਨ ਚੌਂਕੀ ਚਾਰੂ, ਰੁਚ ਰਾਸਨ ਤਿਸ ਪਰ ਡਾਰੂ।
ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੇ ਵਾਸਤੇ ਚੰਦਨ ਦੀ ਸੋਹਣੀ ਚੌਂਕੀ ਡਾਹੀ ਗਈ ਹੈ, ਜਿਹਦੇ ਉੱਤੇ ਬਹੁਤ ਹੀ ਸੁੰਦਰ ਵਿਛਾਈ ਕੀਤੀ ਗਈ।
ਸਨਮਾਨ ਗੁਰੂ ਬੈਠਾਏ, ਕਰ ਧੋਵਣ ਕੋ ਜਲ ਲਿਆਏ।
ਉਸ ਚੰਦਨ ਦੀ ਸਜੀ ਹੋਈ ਚੌਂਕੀ ਦੇ ਉੱਤੇ ਸਨਮਾਨ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਬਿਠਾ ਦਿੱਤਾ ਗਿਆ ਤੇ ਸਤਿਗੁਰਾਂ ਦੇ ਚਰਨਾਂ ਨੂੰ ਧੋਣ ਦੇ ਵਾਸਤੇ ਪਾਣੀ ਲਿਆਂਦਾ ਗਿਆ।
ਪੁੰਨ ਥਾਰ ਸੁਧਰੇ ਅਗਾਰੀ, ਪਕਵਾਨ ਅਨੇਕ ਪ੍ਰਕਾਰੀ।
ਸਤਿਗੁਰਾਂ ਦੇ ਚਰਨਾਂ ਨੂੰ ਧੋਤਾ, ਉਹਨਾਂ ਦੇ ਹਸਤ ਕਮਲਾਂ ਨੂੰ ਧੁਆਇਆ ਤੇ ਫਿਰ ਥਾਲਾ ਪਰੋਸ ਕੇ ਭੋਜਨ ਦਾ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਵਾਲਾ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ।
ਮੋਹ ਸੁੰਦਰ ਦਇਆਰਾ, ਸਭ ਅਚ ਸਵਾਦ ਲੈ ਪਾਰਾ।
ਸਾਰਿਆਂ ਬਰਾਤੀਆਂ ਦੇ ਅੱਗੇ ਭੋਜਨ ਪਰੋਸ ਦਿੱਤਾ ਗਿਆ ਤੇ ਸਤਿਗੁਰਾਂ ਦੇ ਸਮੇਤ ਸਾਰੇ ਦੇ ਸਵਾਰੇ ਸਵਾਦ ਨੂੰ ਚੱਕ ਕੇ ਖਾਣ ਲੱਗੇ।
ਮਨ ਪਾਵਤ ਅਚ ਤ੍ਰਿਪਤਾਏ, ਪੁੰਨ ਪਾਣ ਪਖਾਰ ਸਬਾਏ।
ਮਨ ਭਾਉਂਦੇ ਭੋਜਨ ਨੂੰ ਛੱਕ ਕੇ ਸਾਰੇ ਦੇ ਸਾਰੇ ਤ੍ਰਿਪਤ ਹੋਏ ਨੇ, ਰੱਜੇ ਨੇ। ਫਿਰ ਪਾਣੀ ਪੀ ਕੇ ਆਪਣੇ ਹੱਥਾਂ ਨੂੰ ਧੋਤਾ।
ਧਨ ਡਾਰ ਜੂਠ ਮੈਂ ਆਏ, ਨਿਜ ਡੇਰੇ ਵਿਖੇ ਸੁਹਾਏ।
ਸਾਰਿਆਂ ਬਰਾਤੀਆਂ ਨੇ ਆਪਣੀਆਂ ਥਾਲੀਆਂ ਦੇ ਵਿੱਚ ਥੋੜਾ ਥੋੜਾ ਜੂਠਾ ਪਕਵਾਨ ਛੱਡਿਆ ਹੈ। ਉਸ ਜੂਠੇ ਪਕਵਾਨ ਦੇ ਵਿੱਚ ਹਰ ਇੱਕ ਨੇ ਧਨ ਰੱਖਿਆ ਹੈ। ਨਿਜ ਡੇਰੇ ਵਿਖੇ ਸੁਹਾਏ ਤੇ ਫਿਰ ਆਪਣੇ ਡੇਰੇ ਦੇ ਵਿੱਚ ਪਹੁੰਚ ਗਏ।
ਨਿਸ ਡੂੜ ਜਾਮ ਜਬ ਬੀਤੀ ਹਿਤ ਲਾਵ ਦੇਨ ਸਪ ਰੀਤੀ।
ਜਦੋਂ ਡੇਢ ਪਹਿਰ ਰਾਤ ਬਤੀਤ ਹੋ ਗਈ ਉਸ ਵੇਲੇ ਲਾਵਾਂ ਦੇਣ ਦੇ ਵਾਸਤੇ ਬੁਲਾਇਆ ਗਿਆ।
ਨਰ ਪਠ ਕਰ ਗੁਰੂ ਬੁਲਾਏ ਲਖ ਸਮਾਂ ਤੁਰਤ ਚਲ ਆਏ।
ਆਦਮੀ ਨੂੰ ਕੱਲ ਕੇ ਸਤਿਗੁਰਾਂ ਨੂੰ ਬੁਲਾਵਾ ਕੱਲਿਆ ਗਿਆ। ਸਮੇਂ ਨੂੰ ਜਾਣ ਕੇ ਸਤਿਗੁਰੂ ਜੀ ਤੁਰੰਤ ਹੀ ਪਹੁੰਚੇ।
ਸ੍ਰੀ ਤੇਗ ਬਹਾਦਰ ਬੈਸੇ ਜਹ ਬੇਦੀ ਸੁੰਦਰ ਹੈ ਸੇ।
ਜਿੱਥੇ ਕਿ ਸੁੰਦਰ ਬੇਦੀ ਗੱਡੀ ਗਈ ਸੀ ਉਸ ਜਗ੍ਹਾ ਦੇ ਉੱਤੇ ਸ੍ਰੀ ਤੇਗ ਬਹਾਦਰ ਜੀ ਨੂੰ ਬਿਠਾ ਦਿੱਤਾ ਗਿਆ।
ਗਣਪਤ ਸੁਰ ਪੂਜਨ ਕੀਨੇ ਤੇ ਜਥਾ ਜੋਗ ਤਨ ਦੀਨੇ।
ਉਸ ਵੇਲੇ ਗਣੇਸ਼ ਦੀ ਪੂਜਾ ਕੀਤੀ ਗਈ ਹੈ। ਇਸ ਤੋਂ ਇਲਾਵਾ ਬਹੁਤੇ ਸਾਰੇ ਦੇਵਤਿਆਂ ਦੀ ਪੰਡਿਤ ਨੇ ਪੂਜਾ ਕੀਤੀ ਹੈ। ਯਥਾ ਯੋਗ ਪੰਡਿਤ ਨੂੰ ਧਨ ਦਿੱਤਾ ਗਿਆ।
ਸ੍ਰੀ ਗੁਜਰੀ ਕੋਲੇ ਆਏ ਦਿਸ਼ ਬਾਮ ਵਿਖੇ ਬੈਠਾਏ।
ਇਸ ਤੋਂ ਬਾਅਦ ਗੁਜਰੀ ਜੀ ਨੂੰ ਲੈ ਕੇ ਪਹੁੰਚੇ ਨੇ ਤੇ ਤੇਗ ਬਹਾਦਰ ਜੀ ਦੇ ਖੱਬੇ ਪਾਸੇ ਗੁਜਰੀ ਜੀ ਨੂੰ ਬਿਠਾ ਦਿੱਤਾ ਗਿਆ, ਜਿਸ ਤਰ੍ਹਾਂ ਕਿ ਮਰਿਆਦਾ ਹੈ।
ਕਰ ਪੂਜਾ ਯਗਨ ਪ੍ਰਕਾਸ਼ੀ ਹਿਤ ਹਵੀ ਪਾਏ ਬਹੁ ਪਾਸੀ।
ਪੂਜਾ ਕਰਕੇ ਅਗਨੀ ਦਾ ਪ੍ਰਕਾਸ਼ ਕੀਤਾ ਗਿਆ, ਅੱਗ ਨੂੰ ਬਾਲਿਆ ਗਿਆ, ਵਿੱਚ ਹਵੀ ਪਾਏ ਬਹੁ ਪਾਸੀ, ਵਿੱਚ ਮਨੋ ਕੇ ਘਿਓ ਪਾ ਕੇ ਅੱਗ ਨੂੰ ਹੋਰ ਜ਼ਿਆਦਾ ਪ੍ਰਚੰਡ ਕੀਤਾ ਗਿਆ।
ਦਿਜ ਬਚ ਤੇ ਫਿਰ ਕਰ ਫੇਰੇ ਸਭ ਲਾਗ ਦੀਏ ਤਿਸ ਬੇਰੇ।
ਇਸ ਤੋਂ ਬਾਅਦ ਉਸ ਅਗਨੀ ਦੇ ਦੁਆਲੇ ਤੇਗ ਬਹਾਦਰ ਜੀ ਨੇ ਗੁਜਰੀ ਦੇ ਨਾਲ ਫੇਰੇ ਫਿਰੇ ਨੇ ਪੂਜਾ ਕੀਤੀ ਗਈ ਹੈ ਔਰ ਉਸ ਵੇਲੇ ਲਾਗੀਆਂ ਨੂੰ ਬਹੁਤ ਸਾਰਾ ਲਾਗ ਦਿੱਤਾ ਗਿਆ।
ਕਰ ਰੀਤ ਜਥੋ ਚਿਤ ਸਾਰੀ ਚਲ ਆਏ ਡੇਰ ਮਜਾਰੀ।
ਯਥਾ ਯੋਗ ਸਾਰੀਆਂ ਰੀਤੀਆਂ ਨੂੰ ਪੂਰਨ ਕਰਕੇ ਜਿੱਥੇ ਬਰਾਤ ਨੇ ਡੇਰਾ ਲਾਇਆ ਹੋਇਆ ਸੀ ਸਾਰੇ ਬਰਾਤੀ ਉੱਥੇ ਪਹੁੰਚੇ।
ਤਬ ਸੰਮਤ ਸੋ ਰਹਸਿਆ ਬਿਤ ਅਪਰਿਉ ਨਾਨਵ ਪਾਇਆ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਵੇਲੇ ਸ੍ਰੀ ਤੇਗ ਬਹਾਦਰ ਜੀ ਦਾ ਆਨੰਦ ਹੋਇਆ, ਉਹਨਾਂ ਦਾ ਵਿਆਹ ਹੋਇਆ, ਉਦੋਂ ਸੰਮਤ 1699 ਸੀ।
ਪੁਨ ਸੁਪਤ ਪਾਏ ਸੁਖ ਪਾਏ ਉਠ ਪ੍ਰਾਤੀ ਸਕਲ ਨਹਾਏ।
ਰਾਤ ਨੂੰ ਸਾਰੇ ਦੇ ਸਾਰੇ ਆਰਾਮ ਦੇ ਨਾਲ ਸੁੱਤੇ ਨੇ, ਸਵੇਰ ਹੋਣ ਦੇ ਨਾਲ ਸਾਰੇ ਨਹਾਤੇ, ਇਸ਼ਨਾਨ ਕੀਤਾ।
ਗੁਰ ਸ਼ਬਦ ਪਾਠ ਬੜ ਹੋਤਾ ਸੁਣ ਰਾਗ ਅਨੇਕ ਯਦੋਤਾ।
ਅੰਮ੍ਰਿਤ ਵੇਲੇ ਤੋਂ ਹੀ ਆਸਾ ਜੀ ਦੀ ਵਾਰ ਦਾ ਗੁਰਬਾਣੀ ਦਾ ਕੀਰਤਨ ਹੋਣ ਲੱਗਾ। ਅਨੇਕਾਂ ਰਾਗਾਂ ਦੇ ਵਿੱਚ ਰਾਗ ਦੇ ਸਮੇਤ ਸ਼ਬਦਾਂ ਨੂੰ ਗਾਇਆ ਗਿਆ।
ਬਹੁ ਗਾਏ ਰਬਾਬੀ ਨੀਕੇ ਜਿਸ ਤੇ ਸੁਖ ਹੋਵਤ ਜੀਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਰਬਾਬੀ ਨੇ ਉਹ ਸੋਹਣੀ ਗੁਰਬਾਣੀ ਦਾ ਸੋਹਣਾ ਕੀਰਤਨ ਕਰ ਰਹੇ ਨੇ, ਜਿਸ ਗੁਰਬਾਣੀ ਦੇ ਕੀਰਤਨ ਸੁਣ ਕੇ ਮਨ ਦੇ ਵਿੱਚ ਸੁਖ ਪੈਦਾ ਹੁੰਦਾ ਹੈ।
ਪੁਨ ਸਭਾ ਲਗੀ ਗੁਰ ਪਾਸੀ ਸਭ ਆਏ ਆਨੰਦ ਪਰ ਕਾਸ਼ੀ।
ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਫਿਰ ਬਹੁਤ ਵੱਡੀ ਸਭਾ ਲੱਗੀ ਹੈ, ਜਿਸ ਸਭਾ ਦੇ ਵਿੱਚ ਸਤਿਗੁਰਾਂ ਨੇ ਸਾਰਿਆਂ ਨੂੰ ਖੁੱਲ੍ਹਾ ਦਰਸ਼ਨ ਦਿੱਤਾ। ਉਸ ਵੇਲੇ ਆਨੰਦ ਨੂੰ ਧਾਰਨ ਕਰਕੇ ਸਾਰੇ ਪਹੁੰਚੇ।
ਜਿਤ ਕਿਤ ਤੇ ਜਾਚ ਕੇ ਆਏ ਜਸ ਗਾਵਤ ਧਨ ਕੋ ਪਾਏ।
ਬਹੁਤੀਆਂ ਤਰਫਾਂ ਤੋਂ ਬਹੁਤੇ ਸਾਰੇ ਜਾਚਕ ਮੰਗਤੇ ਆਏ ਨੇ, ਜਿਨ੍ਹਾਂ ਨੇ ਜਸ ਦਾ ਬਿਆਨ ਕਰਕੇ ਧਨ ਦੀ ਪ੍ਰਾਪਤੀ ਕੀਤੀ।
ਸ੍ਰੀ ਸਤਿਗੁਰ ਹਰ ਗੋਬਿੰਦ ਜਬ ਪਾਵਤ ਪਾਏ ਬਿਲੰਦ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਬਿਲੰਦ ਨੇ ਵੱਡੇ ਨੇ, ਉਹਨਾਂ ਨੇ ਵੱਡੀ ਛਵੀ ਸੁੰਦਰ ਦੀ ਪ੍ਰਾਪਤੀ ਕੀਤੀ।
ਸੁਤ ਚਾਰੋਂ ਵੇਦ ਸਮਾਨਾ ਵਿੱਚ ਬ੍ਰਹਮਾ ਗਿਆਨ ਮਹਾਨਾ।
ਕਵੀ ਸੰਤੋਖ ਸਿੰਘ ਜੀ ਦੋ ਚਾਰ ਪ੍ਰਮਾਣ ਦਿੰਦੇ ਨੇ ਕਿ ਕਿਸ ਤਰ੍ਹਾਂ ਦੀ ਸੋਭਾ ਹੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ।
ਸੁਤ ਚਾਰੋਂ ਵੇਦ ਸਮਾਨਾ, ਇਸ ਤਰ੍ਹਾਂ ਮੰਨ ਲਓ
ਕਿ ਸਤਿਗੁਰਾਂ ਦੇ ਚਾਰੇ ਜਿਹੜੇ ਸਾਹਿਬਜ਼ਾਦੇ ਨੇ ਉਹ ਚਾਰ ਵੇਦਾਂ ਵਰਗੇ ਨੇ, ਵਿੱਚ ਬ੍ਰਹਮਾ ਗਿਆਨ ਮਹਾਨਾ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗਿਆਨਵਾਨ ਬ੍ਰਹਮਾ ਵਰਗੇ ਨੇ।
ਸੁਰ ਰਾਜ ਮਨੋ ਸੁਰ ਮਾਹੀ ਸਿਰ ਚਮਰ ਵਿਸਾਲ ਟੋਰਾਹੀ।
ਜਿਸ ਤਰ੍ਹਾਂ ਕਿ ਦੇਵਤਿਆਂ ਦੀ ਸਭਾ ਦੇ ਵਿੱਚ ਸਾਰਿਆਂ ਦਾ ਦੇਵਤਾ ਇੰਦਰ ਬੈਠਾ ਹੋਵੇ, ਇਸ ਤਰ੍ਹਾਂ ਸਤਿਗੁਰੂ ਜੀ ਸੋਭਾ ਪਾ ਰਹੇ ਨੇ, ਸਤਿਗੁਰਾਂ ਦੇ ਸਿਰ ਦੇ ਉੱਤੇ ਚੌਰ ਹੋ ਰਹੇ।
ਕੋ ਕੋ ਬਡ ਕਹੋ ਸਮਾਜਾ ਵਿੱਚ ਸਭਾ ਸੁਭੈ ਮਹਾਰਾਜਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਹੜੇ ਕਿਹੜੇ ਵੱਡੇ ਸਮਾਜ ਦਾ ਮੈਂ ਵਰਣਨ ਕਰਾਂ, ਵਿੱਚ ਸਭਾ ਸੁਭੈ ਮਹਾਰਾਜਾ। ਇਸ ਤਰ੍ਹਾਂ ਸਭਾ ਦੇ ਵਿੱਚ ਬੈਠੇ ਨੇ ਜਿਵੇਂ ਸਾਰਿਆਂ ਰਾਜਿਆਂ ਦੇ ਵਿੱਚ ਕੋਈ ਮਹਾਰਾਜਾ ਬੈਠਦਾ।
ਹਿਤ ਭੋਜਨ ਬਹੁਰ ਬੁਲਾਏ ਮਗ ਪਰਤ ਪਾਵੜੇ ਆਏ।
ਇਸ ਤੋਂ ਬਾਅਦ ਦੁਬਾਰਾ ਭੋਜਨ ਛਕਾਉਣ ਦੇ ਵਾਸਤੇ ਸੱਦਾ ਆਇਆ ਹੈ, ਮਗ ਪਰਤ ਪਾਵੜੇ ਆਏ। ਜਿੱਥੋਂ ਜਿੱਥੋਂ ਦੇ ਸਤਿਗੁਰੂ ਜੀ ਲੰਘਦੇ ਨੇ ਅੱਗੇ ਕੱਪੜੇ ਦੀ ਵਿਛਾਈ ਕੀਤੀ ਜਾਂਦੀ ਹੈ। ਕਹਿਣ ਤੋਂ ਭਾਵ ਹੈ ਕਿ ਰਾਹ ਦੇ ਵਿੱਚ ਪਾਵੜੇ ਪੈਂਦੇ, ਭਾਵ ਕੇ ਕੱਪੜੇ ਵਿਛੀਂਦੇ ਆਏ, ਕੱਪੜੇ ਦੇ ਉੱਤੇ ਹੀ ਚਲਾ ਕੇ ਸਤਿਗੁਰਾਂ ਨੂੰ ਲਿਆਂਦਾ ਗਿਆ।
ਕਰ ਪੰਕਤ ਥਿਰ ਸਮੁਦਾਈ ਗੁਰ ਚੌਂਕੀ ਪਰ ਦੁੱਤ ਪਾਈ।
ਬਾਕੀ ਸਾਰੀ ਦੀ ਸਾਰੀ ਬਰਾਤ ਪੰਗਤਾਂ ਦੇ ਵਿੱਚ ਕਤਾਰਾਂ ਦੇ ਵਿੱਚ ਬੈਠੀ ਹੈ, ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਚੌਂਕੀ ਦੇ ਉੱਤੇ ਬਿਰਾਜਮਾਨ ਹੋਏ।
ਬਰ ਨੁਗਦੀ ਮੋਦਕ ਬ੍ਰਿੰਦਾ ਧਾਰੇ ਅਗਰ ਜਲੇਬ ਬਿਲੰਦਾ।
ਕਵੀ ਜੀ ਲਿਖਦੇ ਨੇ ਬਹੁਤੀ ਸਾਰੀ ਬੂੰਦੀ, ਬਹੁਤੇ ਸਾਰੇ ਲੱਡੂ ਤੇ ਬਹੁਤੇ ਸਾਰੇ ਜਲੇਬ ਥਾਲਿਆਂ ਦੇ ਵਿੱਚ ਪਰੋਸੇ ਗਏ।
ਇਤਿਆਦ ਪਰੋਸ ਆਹਾਰਾ ਬੜ ਹੋਤ ਪਈ ਜਿਵ ਨਾਰਾ।
ਇਤਿਆਦਕ ਬਹੁਤ ਸਾਰੇ ਜਿਹੜੇ ਪਕਵਾਨ ਸਨ ਉਹ ਸਾਰਿਆਂ ਨੂੰ ਛਕਾਏ ਗਏ ਨੇ।
ਬੜ ਹੋਤ ਪਈ ਜਿਵ ਨਾਰਾ,
ਕਹਿਣ ਤੋਂ ਭਾਵ ਇਹ ਹੈ ਕਿ ਬਹੁਤ ਸਾਰੀ ਜਿਆਫਤ ਹੋਈ, ਪ੍ਰਾਹੁਣਚਾਰੀ ਦਾ ਖਾਣਾ ਖਾਧਾ।
ਦੇ ਲਾਗ ਪਲੇ ਚੱਲ ਆਏ ਇਮ ਬਾਸੁਰ ਤੀਨ ਬਿਤਾਏ।
ਲਾਗਿਆਂ ਨੂੰ ਬਹੁਤਾ ਸਾਰਾ ਲਾਗ ਦੇ ਕੇ ਉੱਥੋਂ ਵਾਪਸ ਆ ਗਏ ਨੇ।
ਇਮ ਬਰਾਤ ਤਿੰਨ ਦੀਨ ਬਿਤਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਰਾਤ ਨੇ ਤਿੰਨ ਦਿਨ ਇਸੇ ਰੀਤੀ ਦੇ ਨਾਲ ਬਤੀਤ ਕੀਤੇ।
ਤਬ ਲਾਲ ਚੰਦ ਦੇ ਦਾਜਾ ਬਹੁ ਭੂਖਣ ਵਸਤਰ ਸਮਾਜਾ।
ਤਿੰਨ ਦਿਨਾਂ ਤੋਂ ਬਾਅਦ ਲਾਲ ਚੰਦ ਨੇ ਦਾਜ ਆਪਣੀ ਲੜਕੀ ਨੂੰ ਦੇਣ ਦੇ ਵਾਸਤੇ ਬਹੁਤਾ ਸਾਰਾ ਇਕੱਠਾ ਕੀਤਾ, ਬਹੁਤੇ ਸਾਰੇ ਗਹਿਣੇ ਤੇ ਕੱਪੜੇ ਇਕੱਤਰ ਕੀਤੇ।
ਧਰ ਜਥਾ ਸ਼ਕਤ ਕਰ ਜੋਰੇ ਨਹੀਂ ਸਕਿਓ ਕੱਛ ਟਿਗ ਮੋਰੇ।
ਸਾਰੇ ਦਾਜ ਨੂੰ ਇਕੱਤਰ ਕਰਕੇ ਲਾਲ ਚੰਦ ਨੇ ਅੱਗੇ ਰੱਖ ਦਿੱਤਾ ਹੈ, ਹੱਥ ਜੋੜ ਕੇ ਬੇਨਤੀ ਕੀਤੀ ਹੈ, ਨਹੀਂ ਸਰਿਓ ਕੁਛ ਟਿਗ ਮੋਰੇ, ਹੇ ਸੱਚੇ ਪਾਤਸ਼ਾਹ ਮੇਰੇ ਤੋਂ ਕੁਝ ਸਰਿਆ ਪੁੱਜਿਆ ਨੇ।
ਇੱਕ ਤਨ ਜਾਮੈ ਹਿਤ ਸੇਵਾ ਅਰ ਪਨ ਕੀਨ ਗੁਰ ਦੇਵਾ।
ਹੱਥ ਜੋੜ ਕੇ ਲਾਲ ਚੰਦ ਜੀ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਆਪਣੀ ਇੱਕ ਲੜਕੀ ਤੁਹਾਡੀ ਸੇਵਾ ਕਰਨ ਦੇ ਵਾਸਤੇ ਮੈਂ ਤੁਹਾਨੂੰ ਅਰਪਣ ਕੀਤੀ ਹੈ, ਹੇ ਗੁਰੂ ਦੇਵ, ਹੋਰ ਮੈਂ ਕੁਝ ਸਵਾਰ ਨਹੀਂ ਸਕਿਆ।
ਲੇ ਬਿਸ਼ਨ ਕੋਇਲ ਸੰਗਦਾਰਾ ਹੋਏ ਦੀਨ ਸੁਬਾਕ ਯੋਚਾਰਾ।
ਆਪਣੀ ਬਿਸ਼ਨ ਕੋਇਰ ਘਰਵਾਲੀ ਨੂੰ ਨਾਲ ਲੈ ਕੇ ਬੜੀ ਦੀਨਤਾ ਦੇ ਨਾਲ ਇਸ ਤਰ੍ਹਾਂ ਦੀਆਂ ਬੇਨਤੀਆਂ ਲਾਲ ਚੰਦ ਨੇ ਕੀਤੀਆਂ।
ਸੁਣ ਸਤਿਗੁਰੂ ਭਏ ਕਿਰਪਾਲਾ ਤੁਮ ਦੀਨੋ ਸਕਲ ਵਿਸਾਲਾ।
ਇਸ ਤਰ੍ਹਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਤੇ ਸਤਿਗੁਰੂ ਜੀ ਕਹਿੰਦੇ ਨੇ ਨਹੀਂ ਲਾਲ ਚੰਦ, ਤੁਮ ਦੀਨੋ ਸਕਲ ਵਿਸਾਲਾ, ਤੂੰ ਤੇ ਸਾਰਾ ਹੀ ਕੁਝ ਦੇ ਦਿੱਤਾ।
ਜਿਨ ਤਨ ਜਾਇ ਅਰਪਨ ਕੀਨ ਕਿਆ ਪਾਛੇ ਤਿਨ ਰੱਖ ਲੀਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਪੁਰਖ ਨੇ ਆਪਣੀ ਲੜਕੀ ਨੂੰ ਅਰਪਣ ਕਰ ਦਿੱਤਾ ਹੋਵੇ ਉਹਨੇ ਹੋਰ ਪਿੱਛੇ ਕੀ ਰੱਖਿਆ ਹੋਵੇਗਾ। ਸਾਰਿਆਂ ਤੋਂ ਵੱਡੀ ਗੱਲ ਤੇ ਇਹ ਕੀਤੀ ਹੈ ਕਿ ਲੜਕੀ ਅਰਪਣ ਕੀਤੀ।
ਸੁਣ ਲਾਲ ਚੰਦ ਪਦ ਬੰਦੇ ਪੁੰਨ ਡੋਰਾ ਲਿਆਏ ਬਿਲੰਦੇ।
ਲਾਲ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ, ਫਿਰ ਇੱਕ ਡੋਲਾ ਵੱਡਾ ਮੰਗਵਾਇਆ ਗਿਆ।
ਤਹਿ ਗੁਜਰੀ ਸੁਤਾ ਬਿਠਾਈ पत सेवन सिख सिकाई।
उस डोले दे विच गुजरी जी नूं बिठा दिता गया ते चलन तो पहला पती सेवन सीख सिखाई के पती दी ते सौरियां दे परिवार दी किस तरह दी सेवा करनी है, ये सिख्या गुजरी जी नूं माता पिता ने दित्ती।
सब करे बिसरजन चाले, तन बरखा कीन बिसाले।
इस तों बाद विसर्जन कीता है सारियां नूं, तन बरखा कीन बिसाले, बहुते सारे तन दी वरखा कीती गई।
निज कर लो आवत सारे, तन डारत गरी बिजारे।
हुण एक पुरी दे विचों दूसरे घर दे विच जाना सी, इस करके कवि जी लिखदे ने निज कर लो आवत सारे, अपने घर नूं सारे दे सारे मुड़े आ रहे ने, बहुता सारा गलियां ते बाजारां दे विच तन सुटदे ने।
गण बाज बजावत उचे, गुर मंदर आन पहुंचे।
बहुते सारे वाजिया नूं जा के थोड़ी देर तो बाद ही गुरु जी दे मंदर दे विच सारे पहुंच गए, भाव के गुरु जी दे महलां दे विच आ गए।
मिले आगे नागर नारी, बहु गाए गीत मुद पारी।
मिलके औरतां अगे बहुत सारे गीत खुशी दे नाल गा रहियां सन।
सब बिखे नानकी आवे, सुत बदु पिखण लल चावे।
सारियां तों अगे नानकी जी खुशी दे नाल आ रहे सन अपने पुत्र नूं ते नूं नूं वेखण दे वास्ते।
जब पहुंचे पौर अगारी, सिर वार वार तिस बारी।
जदों दरवाजे दे अगे नूं ते पुत्र पहुंचे ने, उस वेले नानकी जी ने सिर दे उत्तों वार वार के बहुती वारी पानी पीता, एक रसम है।
कर पीवन आनंद तारे, होए सोती उपर बले हारे।
पानी वार के नानकी जी ने पीता है, अपने पुत्र दे स्वरूप दे उतों बलहार जांदी।
कुल रीत करी मन पाई, ले अंतर महल सिधाई।
कुल दी सारी रीति नूं पूरा कीता गया ते फिर महल दे अंदर आप लै के नूनू ते पुत्र नूं चले गए।
तन थाती करके चोरी, पोख नुखा बदन की ओरी।
अंदर ले जा के नूनू बिठा के ओदी चोली दे विच एक तन दी थैली नानकी जी ने रखी है ते फिर कुंड नूं चुक के नूं दा मुंह देखिया, जिस नूं कि आम तौर ते दुनिया दे विच मुंह दिखाई दी रस्म आखी जांदी है, इस रस्म नूं भी पूरा कीता गया। इस तरीके दे नाल उस वेले तेग बहादुर जी दा ਵਿਆਹ ਹੋਇਆ। ਕਵਿ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਦਾ ਜ਼ਿਕਰ ਇਸ ਤਰੀਕੇ ਦੇ ਨਾਲ ਕਰਦੇ ਨੇ।
ਨਾਵੀ ਫਗਣੋ ਸ੍ਰੀ ਕਰਤਾਰਪੁਰੇ, ਸਤ ਗੁਰਾਂ ਵਿਆਹ ਰਚਾਇਆ ਜੀ, ਆਏ ਚੱਲ ਕੇ ਸਾਕ ਸੰਬੰਧ ਸਾਰੇ, ਰਾਏ ਜੋਧ ਤੇ ਰੂਪਾ ਵੀ ਆਇਆ ਜੀ, ਧੂਮ ਧਾਮ ਦੇ ਨਾਲ ਵਿਆਹ ਹੋਇਆ, ਗੁਰਾ ਮੇਘ ਜਿਉਂ ਤਨ ਬਰਖਾਇਆ ਜੀ, ਮਾਤਾ ਨਾਨਕੀ ਖੁਸ਼ੀ ਕਰਤਾਰ ਸਿੰਘਾ, ਰੱਬ ਭਾਗ ਵੱਡਾ ਜਿਨੂੰ ਲਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਨਾਨਕੀ ਜੀ ਬਹੁਤ ਹੀ ਜ਼ਿਆਦਾ ਵੱਡੀ ਖੁਸ਼ੀ ਦੇ ਵਿੱਚ ਨੇ, ਕਿਉਂਕਿ ਉਹਨਾਂ ਨੂੰ ਰੱਬ ਨੇ ਭਾਗ ਲਾਇਆ ਤੇ ਉਹਨਾਂ ਦੇ ਸਪੁੱਤਰ ਤੇਗ ਬਹਾਦਰ ਜੀ ਦਾ ਵਿਆਹ ਹੋਇਆ। ਇਸ ਤਰੀਕੇ ਦੇ ਨਾਲ ਤੇਗ ਬਹਾਦਰ ਜੀ ਦੇ ਵਿਆਹ ਦੀ ਵਾਰਤਾ ਵਾਪਰੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਜਿਸ ਤਰ੍ਹਾਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।